ਸਤਿਵੇਂ ਗੁਰਦੇਵ, ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਸੇਵਕਾਂ ਸਿੱਖਾਂ ਨੂੰ ਕਿਰਤਾਰਥ ਕਰ ਰਹੇ ਹਨ। ਬੇਅੰਤ ਸੰਗਤਾਂ ਦੂਰੋਂ ਦਰੇਡਿਓਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੀਆਂ, ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਕਿਰਤਾਰਥ ਹੋ ਰਹੀਆਂ। ਕੀਰਤਪੁਰ ਸਾਹਿਬ ਦੀ ਹੀ ਇੱਕ ਬਿਰਧ ਮਾਈ, ਬਜ਼ੁਰਗ ਮਾਈ, ਗਰੀਬਣੀ ਹੈ। ਘਰ ਵਿੱਚ ਕਈ ਵਾਰ ਪ੍ਰਸ਼ਾਦਾ ਵੀ ਨਹੀਂ ਪੱਕਦਾ। ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਪ੍ਰੇਮ ਹੈ ਤੇ ਇੱਛਾ ਹੈ ਕਿ ਮੈਂ ਆਪਣੇ ਹੱਥੀ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਦੀ ਸੇਵਾ ਕਰਾਂ, ਕੋਲ ਖਲੋ ਕੇ ਉਹਨਾਂ ਦੇ ਦਰਸ਼ਨ ਕਰਾਂ। ਇੱਕ ਦਿਨ ਮਿਹਨਤ ਕਰਕੇ, ਮਜ਼ਦੂਰੀ ਕਰਕੇ, ਧਰਮ ਦੀ ਕਿਰਤ ਕਰਕੇ ਸ਼ਾਮ ਨੂੰ ਇੱਕ ਟਕਾ ਲਿਆ, ਉਹਦੀ ਰਸਤ ਬਸਤ ਖਰੀਦੀ। ਅਗਲੇ ਦਿਨ ਇਸ਼ਨਾਨ ਪਾਨ ਕਰਕੇ ਆਪਣੇ ਤਨ ਤੇ ਪਾਏ ਹੋਏ ਕੱਪੜੇ ਵੀ ਧੋ ਕੇ ਚੰਗੀ ਤਰ੍ਹਾਂ ਸਾਫ ਕਰਕੇ ਪਾ ਕੇ ਜਿਸ ਚੌਂਕੇ ਚ ਪ੍ਰਸ਼ਾਦਾ ਤਿਆਰ ਕਰਨਾ ਉਹਨੂੰ ਚੰਗੀ ਤਰ੍ਹਾਂ ਲਿਪਿਆ। ਸਾਫ਼ ਸਫਾਈ ਕਰਕੇ ਬੜੀ ਪਵਿੱਤਰਤਾ ਦਾ ਖਿਆਲ ਰੱਖ ਕੇ ਮਾਈ ਨੇ ਦੋ ਪ੍ਰਸ਼ਾਦੇ ਤਿਆਰ ਕੀਤੇ। ਉੱਤੇ ਘਿਓ ਤੇ ਖੰਡ ਪਾ ਕੇ ਪ੍ਰਸ਼ਾਦਿਆਂ ਨੂੰ ਰੁਮਾਲ ਚ ਲਪੇਟ ਕੇ ਇੱਕ ਛਾਬੇ ਚ ਪਾ ਕੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੂੰ ਛਕਾਉਣ ਵਾਸਤੇ ਤੁਰੀ ਹੈ ਤੇ ਮਨ ਚ ਸੋਚਦੀ ਹੈ, ਮੈਂ ਉਹਨਾਂ ਦੇ ਕੋਲ ਕਿਵੇਂ ਜਾਵਾਂਗੀ? ਉਹ ਤਾਂ ਨਿਤ 36 ਪ੍ਰਕਾਰ ਦੇ ਪਕਵਾਨ ਛਕਦੇ ਨੇ, ਇਹਨਾਂ ਦੋ ਪ੍ਰਸ਼ਾਦਿਆਂ ਨੂੰ ਕਿੱਥੇ ਅੰਗੀਕਾਰ ਕਰਨਗੇ? ਫਿਰ ਸੋਚਦੀ ਹੈ ਕਿ ਜੇ ਤ੍ਰੇਤੇ ਯੁੱਗ ਦੇ ਭਗਵਾਨ ਰਾਮ ਚੰਦਰ ਜੀ ਭਿੱਲਣੀ ਦੇ ਘਰ ਜਾ ਕੇ ਉਹਦੇ ਜੂਠੇ ਬੇਰ ਖਾ ਸਕਦੇ ਨੇ, ਜੇ ਬਿਦਰ ਦੇ ਘਰ ਜਾ ਕੇ ਭਗਵਾਨ ਕ੍ਰਿਸ਼ਨ ਜੀ ਉਹਦਾ ਅਲੂਣਾ ਸਾਗ ਖਾ ਸਕਦੇ ਹਨ, ਤਾਂ ਫਿਰ ਦੀਨ ਦੁਨੀਆਂ ਦੇ ਮਾਲਕ ਸਤਵੇਂ ਪਾਤਸ਼ਾਹ ਮੇਰਾ ਪ੍ਰਸ਼ਾਦਾ ਵੀ ਜ਼ਰੂਰ ਛਕਣਗੇ। ਇੱਕ ਜਗ੍ਹਾ ਤੇ ਖਲੋ ਗਈ ਆ, ਉਧਰੋਂ ਸਤਵੇਂ ਪਾਤਸ਼ਾਹ ਅੰਤਰਯਾਮੀ ਗੁਰਦੇਵ ਘੋੜੇ ਤੇ ਸਵਾਰ ਹੋਏ। ਸ਼ਿਕਾਰ ਖੇਡਣ ਦੇ ਬਹਾਨੇ ਜਦੋਂ ਤੁਰੇ, ਸੇਵਕ ਸਿੱਖ ਨਾਲ ਹਨ। ਜਿਸ ਗਲੀ ਵਿੱਚ ਮਾਈ ਖਲੋਤੀ ਸੀ ਉਸੇ ਰਸਤੇ ਤੋਂ ਸਤਿਗੁਰੂ ਜੀ ਆਏ, ਲੰਘ ਕੇ ਸੇਵਾਦਾਰਾਂ ਨੂੰ ਥੋੜਾ ਜਿਹਾ ਪਿੱਛੇ ਰੋਕ ਦਿੱਤਾ। ਮਾਈ ਕੋਲ ਆ ਕੇ ਘੋੜਾ ਰੋਕਿਆ, ਇਹਦੇ ਕੋਲੋਂ ਪ੍ਰਸ਼ਾਦੇ ਦੀ ਮੰਗ ਕੀਤੀ। ਮਾਤਾ ਦੇ ਨੇਤਰ ਭਰੇ ਹੋਏ, ਕੰਬਦੇ ਹੋਏ ਹੱਥਾਂ ਨਾਲ ਮਹਾਰਾਜ ਜੀ ਅੱਗੇ ਪ੍ਰਸ਼ਾਦਾ ਕੀਤਾ। ਸਤਿਗੁਰੂ ਨਾਲੇ ਪ੍ਰਸ਼ਾਦਾ ਘੋੜੇ ਦੀ ਕਾਠੀ ਤੇ ਬੈਠੇ ਹੀ, ਜਲ ਨਹੀਂ ਵਰਤਿਆ, ਹੱਥ ਨਹੀਂ ਧੋਏ, ਚੂੜਾ ਨਹੀਂ ਕੀਤਾ। ਪ੍ਰਸ਼ਾਦਾ ਛਕੀ ਜਾਂਦੇ ਤੇ ਮਾਈ ਨੂੰ ਕਹਿੰਦੇ, ਮਾਈ ਬੜਾ ਸਵਾਦੀ ਪ੍ਰਸ਼ਾਦਾ ਲਿਆਈ ਹੈ। ਪ੍ਰਸ਼ਾਦਾ ਛੱਕ ਕੇ ਮਾਈ ਦਾ ਲੋਕ ਪ੍ਰਲੋਕ ਸਵਾਰ ਦਿੱਤਾ। ਨਾਲ ਜਿਹੜੇ ਸਿਪਾਹੀ ਸਨ, ਸਿੱਖ ਸਨ, ਸੰਗਤ ਸੀ, ਉਹਨਾਂ ਦੇ ਮਨ ਚ ਸੰਦੇਹ ਆਇਆ ਕਿ ਗੁਰੂ ਸਾਹਿਬ ਜੀ ਜਵਾਨੀ ਦੀ ਅਵਸਥਾ ਚ ਨੇ, 20 ਸਾਲ ਦੀ ਆਯੂ ਇਸ ਉਮਰ ਚ, ਭੁੱਖ ਜ਼ਿਆਦਾ ਲੱਗਦੀ ਹੈ, ਤੇ ਮਾਈ ਪਤਾ ਨੀ ਕਿਵੇਂ ਜੇ ਪ੍ਰਸ਼ਾਦੇ ਲਿਆਈ ਸੀ, ਉਹਦੇ ਕੋਲੋਂ ਲੈ ਕੇ ਸਤਿਗੁਰਾਂ ਨੇ ਛਕ ਲਏ ਵੀ ਕੱਲ ਤੋਂ ਆਪਾਂ ਪ੍ਰਸ਼ਾਦਾ ਪਕਾ ਕੇ ਨਾਲ ਲੈ ਲਿਆ ਕਰਾਂਗੇ। ਰਸਤੇ ਚ ਸ਼ਿਕਾਰ ਖੇਡਦਿਆਂ ਜਦੋਂ ਕਿਤੇ ਗੁਰੂ ਸਾਹਿਬ ਨੂੰ ਭੁੱਖ ਲੱਗੀ ਤੇ ਅਸੀਂ ਆਪ ਪ੍ਰਸ਼ਾਦਾ ਭੇਟ ਕਰਾਂਗੇ। ਘੱਟੋ ਘੱਟ ਪ੍ਰਸ਼ਾਦਾ ਤਾਂ ਅਸੀਂ ਤਸੱਲੀ ਨਾਲ ਤਿਆਰ ਕਰਾਂਗੇ, ਪਵਿੱਤਰਤਾ ਨਾਲ। ਸਤਿਗੁਰੂ ਜੀ ਨੂੰ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਕੀ ਖੇਡ? ਸਤਿਗੁਰੂ ਜੀ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਅਗਲੇ ਦਿਨ ਜਦੋਂ ਸ਼ਿਕਾਰ ਤੇ ਚੜੇ, ਸਿੱਖਾਂ ਨੇ ਪ੍ਰਸ਼ਾਦਾ ਤਿਆਰ ਕਰ ਲਿਆ। ਉਸੇ ਜਗ੍ਹਾ ਤੇ ਮਹਾਰਾਜ ਜੀ ਨੇ ਆ ਕੇ ਘੋੜਾ ਰੋਕਿਆ ਤੇ ਸਿੱਖ ਅੱਗੇ ਆ ਕੇ ਖਲੋ ਗਏ, ਮਹਾਰਾਜ ਲੋ ਪ੍ਰਸ਼ਾਦਾ। ਘਿਓ ਤੇ ਖੰਡ ਵਾਲੇ ਵੀ ਪ੍ਰਸ਼ਾਦੇ ਨੇ ਤੇ ਸਬਜ਼ੀ ਭਾਜੀ ਤਿਆਰ ਕੀਤੀ ਹੋਈ ਉਹਦੇ ਵਾਲੇ ਵੀ ਪ੍ਰਸ਼ਾਦੇ ਨੇ, ਜੋ ਆਪ ਜੀ ਦੀ ਇੱਛਾ ਹੋਵੇ ਛਕੋ। ਸੁਣ ਕੇ ਸਤਵੇਂ ਪਾਤਸ਼ਾਹ ਜੀ ਮਹਾਰਾਜ ਇਹਨਾਂ ਸਿੱਖਾਂ ਨਾਲ ਵਾਰਤਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਇਆ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਸੁਨ ਸਤਿਗੁਰ ਹਰਿ ਰਾਏ ਬਖਾਨਿਓ।
ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸਿੱਖਾਂ ਨੇ ਪ੍ਰਸ਼ਾਦੇ ਦਿੱਤੇ ਨਾ, ਸਤਿਗੁਰਾਂ ਦੇ ਸਾਹਮਣੇ ਭੇਟ ਕੀਤੇ ਤੇ ਸੁਣ ਕੇ ਵੇਖ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਬੇ ਮਿਰਜਾਦ ਬਣਾਏ ਆਹਾਰ।
ਮਹਾਰਾਜ ਜੀ ਕਹਿੰਦੇ, ਉਹ ਸਿੱਖੋ ਆ ਕਿਹੜਾ ਬੇਮਰਿਆਦਾ ਕੰਮ ਕਰਨ ਲੱਗੇ ਜੇ? ਏਦਾਂ ਪ੍ਰਸ਼ਾਦਾ ਛਕੀ ਦਾ ਕੋਈ ਮਰਿਆਦਾ ਹੈ ਇਸ ਵੇਲੇ ਪ੍ਰਸ਼ਾਦਾ ਛਕਣ ਦੀ? ਘੋੜੇ ਦੀ ਕਾਠੀ ਤੇ ਬੈਠੇ ਹਾਂ, ਇਹ ਕਿਹੜਾ ਤੁਸੀਂ ਬੇਮਰਿਆਦਾ ਕੰਮ ਕਰਨ ਲੱਗੇ ਹੋ?
ਚੜੇ ਜਾਤ ਅਬ ਘੋੜੇ ਉਪਰ।
ਅਸੀਂ ਇਸ ਵੇਲੇ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਹਾਂ, ਘੋੜੇ ਦੀ ਕਾਠੀ ਤੇ ਬੈਠੇ ਹਾਂ, ਘੋੜੇ ਦੀਆਂ ਵਾਗਾਂ ਸਾਡੇ ਹੱਥ ਵਿਚ ਹਨ।
ਕੌਣ ਸਮੋ ਤੁਮ ਕਰਿਓ ਵਿਚਾਰ,
ਆਹ ਕਿਹੜਾ ਸਮਾਂ ਤੁਸੀਂ ਵਿਚਾਰਿਆ? ਇਹ ਭਲਾ ਕੋਈ ਪ੍ਰਸ਼ਾਦਾ ਛਕਣ ਦਾ ਵੇਲਾ? ਇਸ ਟਾਈਮ ਕੋਈ ਪ੍ਰਸ਼ਾਦਾ ਛਕੀਦਾ? ਨਾਲੇ ਪ੍ਰਸ਼ਾਦਾ ਛਕਣ ਦਾ ਵੀ ਕੋਈ ਸਮਾਂ ਹੁੰਦਾ? ਤੇ ਘੋੜੇ ਦੀ ਕਾਠੀ ਤੇ ਬੈਠਿਆ ਵਾਗਾਂ ਪਕੜ ਕੇ ਹੱਥ ਵਿਚ ਇਹ ਪ੍ਰਸ਼ਾਦਾ ਅਸੀਂ ਕਿਵੇਂ ਛਕ ਸਕਦੇ? ਇਹ ਤਾਂ ਬੇਮਰਿਆਦਾ ਕੰਮ ਹੈ।
ਸੁਚਤੇ ਹੋਏ ਪੁਨੀਤ ਅਸਨ ਜਬ,
ਪ੍ਰਸ਼ਾਦਾ ਤਾਂ ਬੜੀ ਪਵਿੱਤਰਤਾ ਨਾਲ ਤਿਆਰ ਕਰਕੇ ਜਦੋਂ ਬੈਠ ਕੇ ਛਕੀਦਾ, ਸਤਿਕਾਰ ਨਾਲ ਅਦਬ ਨਾਲ ਸਾਫ ਸਫਾਈ ਕਰਕੇ ਹੱਥ ਪੈਰ ਧੋ ਕੇ ਛਕੀਦਾ ਹੈ।
ਉਚਤੇ ਅਚਨ ਕੇ ਤਬ ਨਿਰਤਾਰ,
ਫਿਰ ਜਦੋਂ ਮਰਿਆਦਾ ਸਹਿਤ ਬਣਿਆ ਹੋਵੇ ਤੇ ਛਕਣਾ ਵੀ ਮਰਿਆਦਾ ਸਹਿਤ ਹੀ ਹੁੰਦਾ, ਫਿਰ ਹੀ ਛਕਣ ਦੇ ਉਚਿਤ ਹੁੰਦਾ, ਯੋਗ ਹੁੰਦਾ ਹੈ।
ਅਬ ਕੈਸੇ ਇਹ ਖਾਏ ਤ੍ਰਿਪਤ ਵੇ,
ਤੇ ਹੁਣ ਇਸ ਵੇਲੇ ਅਸੀਂ ਇਹ ਕਿਵੇਂ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਸਕਦੇ ਆ? ਇਹ ਕਿਹੜਾ ਕੋਈ ਸਮਾਂ ਹੈ ਹੁਣ ਪ੍ਰਸ਼ਾਦਾ ਛਕਣ ਦਾ?
ਮਾਰਗ ਮੈਂ ਗਮਨ ਤੇ ਇਸ ਬਾਰ,
ਅਸੀਂ ਰਸਤੇ ਚ ਤੁਰੇ ਜਾ ਰਹੇ ਆ, ਸ਼ਿਕਾਰ ਖੇਡਣ ਜਾ ਰਹੇ ਆ, ਤੇ ਸ਼ਿਕਾਰ ਖੇਡਣ ਜਾਂਦਿਆਂ ਰਸਤੇ ਚ ਤੁਰੇ ਜਾਂਦਿਆਂ ਮਿੱਟੀ ਘੱਟਾ ਉੱਡਦਾ। ਇਹ ਕੋਈ ਪ੍ਰਸ਼ਾਦਾ ਛਕਣ ਦਾ ਨਿਯਮ ਥੋੜੀ ਆ ਵੀ ਇਸ ਵੇਲੇ ਅਸੀਂ ਇਹ ਪ੍ਰਸ਼ਾਦਾ ਛਕੀਏ।
ਹੱਥ ਜੋਰ ਸਿੱਖ ਸੰਗਤ ਸਗਰੇ,
ਨਾਲੇ ਅਸੀਂ ਸਵੇਰੇ ਪ੍ਰਸ਼ਾਦਾ ਛਕਿਆ ਹੋਇਆ, ਇਸ ਵੇਲੇ ਤਾਂ ਓਦਾਂ ਹੀ ਭੁੱਖ ਨਹੀਂ ਲੱਗਦੀ ਪ੍ਰਸ਼ਾਦੇ ਦੀ, ਤੇ ਤੁਸੀਂ ਇਹ ਕਿਵੇਂ ਲਿਆਏ ਬਣਾ ਕੇ? ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੰਗਤ ਨੇ ਸੁਣ ਕੇ ਸਤਿਗੁਰਾਂ ਅੱਗੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ਼ੰਕਤ ਪ੍ਰਥਮ ਕੀਨੀ ਅਰਦਾਸ,
ਮਨ ਚ ਸੰਦੇਸ਼ ਹੀ ਪਹਿਲਾਂ ਹੀ ਸੰਗਤ ਦੇ ਇੱਕ ਦਿਨ ਪਹਿਲਾਂ ਜਦੋਂ ਮਹਾਰਾਜ ਜੀ ਨੇ ਬਜੁਰਗ ਮਾਈ ਕੋਲੋਂ ਲੈ ਕੇ ਪ੍ਰਸ਼ਾਦੇ ਛਕੇ ਸੀ, ਉਸੇ ਦਿਨ ਤੋਂ ਹੀ ਸ਼ੰਕਾ ਸੀ, ਤੋ ਸਿੱਖਾਂ ਨੇ ਹੱਥ ਜੋੜ ਕੇ ਉਸ ਸ਼ੰਕੇ ਦੀ ਨਿਰਵਿਰਤੀ ਲਈ ਅਰਦਾਸ ਕੀਤੀ। ਮਹਾਰਾਜ ਜੀ ਨੂੰ ਕਹਿਣ ਲੱਗੇ,
ਬਿਰਦਾ ਤੇ ਤੁਮ ਲੀਨਸ ਭੋਜਨ,
ਮਹਾਰਾਜ ਜੀ ਕੱਲ ਇਸੇ ਜਗ੍ਹਾ ਤੇ ਜਿੱਥੇ ਇਸ ਵੇਲੇ ਆਪ ਜੀ ਖੜੇ ਹੋ, ਇਸੇ ਜਗ੍ਹਾ ਤੇ ਕੱਲ ਇੱਕ ਬਿਰਧ ਮਾਈ ਦੇ ਕੋਲੋਂ ਦੋ ਪ੍ਰਸ਼ਾਦੇ ਆਪ ਜੀ ਨੇ ਲਏ ਸਨ।
ਤਬ ਤੋ ਨਹੀਂ ਹੁਤੋ ਜਲ ਪਾਸ,
ਉਦੋਂ ਆਪ ਜੀ ਨੇ ਪ੍ਰਸ਼ਾਦੇ ਛਕੇ ਨੇ ਦੋਵੇਂ, ਉਦੋਂ ਆਪ ਜੀ ਨੇ ਜਲ ਨਹੀਂ ਸੀ ਮੰਗਾਇਆ, ਇੱਥੇ ਜਲ ਹਾਜ਼ਰ ਵੀ ਨਹੀਂ ਸੀ, ਨਾ ਹੀ ਤੁਸੀਂ ਜਲ ਵਰਤਿਆ ਨਾ ਹੱਥ ਧੋਏ।
ਚੜੇ ਤੁਰੰਗ ਮਹਾਰੁਚੀ ਤੇ ਅਚੇ,
ਔਰ ਘੋੜੇ ਤੇ ਚੜੇ ਚੜਾਇਆ, ਕੱਲ ਵੀ ਘੋੜੇ ਦੀ ਵਾਗ ਫੜੀ ਸੀ ਤੁਸੀਂ, ਕੱਲ ਵੀ ਘੋੜੇ ਤੇ ਸਵਾਰ ਸੀ, ਰਸਤੇ ਚ ਖੜੇ ਸੀ, ਮਿੱਟੀ ਘੱਟਾ ਤਾਂ ਕੱਲ ਵੀ ਇੱਥੇ ਏਦਾਂ ਹੀ ਉੱਡਦਾ ਸੀ, ਤੇ ਮਹਾਰਾਜ ਕੱਲ ਆਪ ਜੀ ਨੇ ਇੱਥੇ ਇਸੇ ਤਰ੍ਹਾਂ ਹੀ ਬਿਨਾਂ ਮਰਿਆਦਾ ਤੋਂ ਹੀ ਘੋੜੇ ਦੀ ਕਾਠੀ ਤੇ ਬਹਿ ਕੇ ਬੜੇ ਸਵਾਦ ਨਾਲ ਉਹ ਦੋਵੇਂ ਪ੍ਰਸ਼ਾਦੇ ਛਕੇ ਸਨ।
ਕਰੀ ਨਾ ਚੋਰੀ ਹੀਰ ਹਮਤਾਸ,
ਅਸੀਂ ਵੇਖਿਆ ਵੀ ਤੁਸੀਂ ਚੂਲਾ ਵੀ ਨਹੀਂ ਸੀ ਕੀਤਾ, ਜਲ ਵੀ ਨਹੀਂ ਸੀ ਵਰਤਿਆ,
ਜਾਨੀ ਚੁਦਾ ਹੋਏ ਹੈ ਇਸ ਚਿੰਨ,
ਤੇ ਮਹਾਰਾਜ ਕੱਲ ਤੁਹਾਨੂੰ ਏਦਾਂ ਕਰਦਿਆਂ ਵੇਖ ਕੇ ਅੱਜ ਅਸੀਂ ਇਹ ਸਮਝਿਆ ਵੀ ਸ਼ਾਇਦ ਤੁਹਾਨੂੰ ਭੁੱਖ ਲੱਗਦੀ ਹੈ, ਇਸ ਵੇਲੇ ਤੁਹਾਨੂੰ ਇੱਥੇ ਤੁਸੀਂ ਘੋੜਾ ਰੋਕਿਆ ਤੇ ਤੁਹਾਨੂੰ ਭੁੱਖ ਲੱਗੀ ਹੋਵੇਗੀ।
ਕਰਿਓ ਤਿਆਰ ਉਰਤਾਰ ਹੁਲਾਸ,
ਇਸ ਕਰਕੇ ਬੜੇ ਹੁਲਾਸ ਨਾਲ ਬੜੇ ਚਾਅ ਨਾਲ ਅਸੀਂ ਘਰੋਂ ਬੜੀ ਮਰਿਆਦਾ ਨਾਲ ਪਵਿੱਤਰਤਾ ਨਾਲ ਇਹ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਲਈ ਲੈ ਕੇ ਆਏ ਹਾਂ।
ਸੋ ਕਿਮ ਅਚਿਓ ਰੁਚਿਓ ਚਿਤ ਉਚਤੈ,
ਮਹਾਰਾਜ ਇਹ ਪ੍ਰਸ਼ਾਦਾ ਤੁਸੀਂ ਛਕਦੇ ਨਹੀਂ, ਕਹਿੰਦੇ ਬੇਮਰਿਆਦਾ ਤਰੀਕਾ ਹੈ, ਇੱਥੇ ਕੋਈ ਛਕਣ ਦਾ ਸਮਾਂ, ਤੇ ਕੱਲ ਆਪ ਜੀ ਨੇ ਕਿਵੇਂ ਛਕ ਲਿਆ, ਕੱਲ ਆਪ ਜੀ ਨੇ ਮਰਿਆਦਾ ਕਿਉਂ ਨਹੀਂ ਨਿਭਾਈ, ਕੱਲ ਆਪ ਜੀ ਨੇ ਇਹ ਨੇਮ ਕਿਉਂ ਨਹੀਂ ਪਾਲਿਆ,
ਇਹ ਕਿਉਂ ਨੈ ਅਚੋ ਹਿਤ ਤਾਰੇ,
ਤੇ ਅੱਜ ਆਪ ਜੀ ਇਹ ਜੇ ਕੱਲ ਛਕਿਆ ਸੀ ਤੇ ਫਿਰ ਅੱਜ ਕਿਉਂ ਨਹੀਂ ਛਕਦੇ, ਜੇ ਕੱਲ ਛਕਿਆ ਤੇ ਅੱਜ ਵੀ ਮਹਾਰਾਜ ਜੀ ਇਹ ਪ੍ਰਸ਼ਾਦਾ ਛਕੋ, ਅੰਗੀਕਾਰ ਕਰੋ,
ਇਹ ਸ਼ੰਕਾ ਹੈ ਸਭ ਕੇ ਮਨ ਮਾਏ,
ਤੇ ਜੇ ਮਹਾਰਾਜ ਜੀ ਮਰਿਆਦਾ ਦੀ ਗੱਲ ਹੈ ਤੇ ਫਿਰ ਕੱਲ ਵੀ ਨਹੀਂ ਸੀ ਤੁਹਾਨੂੰ ਛਕਣਾ ਚਾਹੀਦਾ, ਜੇ ਅੱਜ ਨਹੀਂ ਛਕ ਰਹੇ, ਅੱਜ ਮਰਿਆਦਾ ਕਹਿੰਦੇ ਹੋ, ਨੇਮ ਕਹਿੰਦੇ ਹੋ, ਇਹ ਸਾਡੇ ਮਨ ਚ ਸ਼ੰਕਾ ਹੈ। ਆਪ ਜੀ ਨੂੰ ਕੱਲ ਵੀ ਅਸੀਂ ਬੇਨਤੀ ਕੀਤੀ ਸੀ, ਕੱਲ ਵੀ ਆਪ ਜੀ ਨੇ ਸਾਡਾ ਸ਼ੰਕਾ ਨਹੀਂ ਨਿਵਾਰਿਆ, ਅੱਜ ਮਹਾਰਾਜ ਜੀ ਸਾਡਾ ਕਿਰਪਾ ਕਰਕੇ ਸ਼ੰਕਾ ਨਿਵਾਰ ਦਿਓ।
ਉੱਤਰ ਦੀਜੇ ਕਰੋ ਉਚਾਰ,
ਮਹਾਰਾਜ ਸਾਨੂੰ ਇਹਦਾ ਜਵਾਬ ਦਿਓ, ਆਪ ਜੀ ਕਿਰਪਾ ਕਰਕੇ ਸਾਨੂੰ ਸ਼ੰਕੇ ਤੋਂ ਰਹਿਤ ਕਰ ਦਿਓ।
ਹਮਰੇ ਚਿਤ ਸ਼ਾਂਤੀ ਹੋਏ ਤਬਈ,
ਤਾਂ ਹੀ ਸਾਡੇ ਮਨ ਨੂੰ ਸਾਡੇ ਕਾਲਜੇ ਨੂੰ ਸ਼ਾਂਤੀ ਪੈਣੀ ਹੈ, ਸਾਡੇ ਹਿਰਦੇ ਨੂੰ ਤਾਂ ਹੀ ਧੀਰਜ ਹੋਣਾ ਹੈ।
ਨਾ ਹੀ ਤਾਂ ਕੁਛ ਕੁਛ ਕਰੇ ਵਿਚਾਰ,
ਪਤਾ ਨੀ ਕੱਲ ਦੀਆਂ ਸਾਡੇ ਅੰਦਰ ਕਿੰਨੀਆਂ ਕ ਵਿਚਾਰਾਂ ਆਈਆਂ ਨੇ, ਕਿੰਨੇ ਕ ਖਿਆਲ ਆਏ ਹਨ, ਤੇ ਮਹਾਰਾਜ ਉਹ ਸਾਰੀਆਂ ਵਿਚਾਰਾਂ ਸਾਰੇ ਖਿਆਲ ਤਾਂ ਹੀ ਦੂਰ ਹੋਣਗੇ ਜੇ ਤੁਸੀਂ ਸਾਨੂੰ ਇਸ ਵੇਲੇ ਜਵਾਬ ਦੇਵੋਗੇ, ਉੱਤਰ ਦੇਵੋਗੇ।
ਜਾਨੋ ਦਾਸ ਪ੍ਰਕਾਸ਼ੋ ਆਸ਼ਿਆ,
ਮਹਾਰਾਜ ਜੀ ਅਸੀਂ ਤੁਹਾਡੇ ਦਾਸ ਹਾਂ, ਕਿਰਪਾ ਕਰਕੇ ਤੁਸੀਂ ਆਪਣੇ ਆਸ਼ੇ ਦਾ ਪ੍ਰਕਾਸ਼ ਕਰੋ। ਜੇ ਕੱਲ ਆਪ ਜੀ ਨੇ ਪ੍ਰਸ਼ਾਦਾ ਛਕਿਆ, ਅੱਜ ਕਿਉਂ ਨਹੀਂ ਛਕਦੇ? ਤੇ ਜੇ ਅੱਜ ਨਹੀਂ ਛਕਿਆ ਤੇ ਫਿਰ ਕੱਲ ਵੀ ਨਹੀਂ ਸੀ ਛਕਣਾ ਚਾਹੀਦਾ? ਜੇ ਕੱਲ ਛਕਿਆ ਹੈ ਤਾਂ ਉਹਦਾ ਕੋਈ ਕੀ ਕਾਰਨ ਹੈ, ਉਹਦਾ ਆਸ਼ਾ ਕੀ ਹੈ, ਉਹ ਸਾਨੂੰ ਕਿਰਪਾ ਕਰਕੇ ਸਮਝਾਓ।
ਸਭ ਕੇ ਹਿਰਦੇ ਹੋਏ ਨਿਰਤਾਰ,
ਮਹਾਰਾਜ ਜੀ ਜਦੋਂ ਤੁਸੀਂ ਸਾਨੂੰ ਬਚਨ ਸੁਣਾਓਗੇ, ਆਪ ਜੀ ਦੇ ਬਚਨ ਸੁਣ ਕੇ ਸਾਡੇ ਸਾਰਿਆਂ ਦੇ ਹਿਰਦਿਆਂ ਚ ਨਿਸ਼ਚਾ ਹੋਵੇਗਾ, ਇਹ ਨਿਰਧਾਰਿਤ ਹੋਵੇਗਾ, ਤਾਂ ਜੋ ਸਾਡੇ ਮਨ ਦਾ ਜਿਹੜਾ ਇਹ ਸੰਦੇਹ ਕੱਲ ਤੋਂ ਉੱਠਿਆ ਹੋਇਆ ਉਹਦੀ ਨਿਰਵਿਰਤੀ ਹੋਵੇਗੀ।
ਸ਼੍ਰੀ ਹਰ ਰਾਏ ਪੰਨਿਓ ਸੁਣ ਸਿੱਖੋ,
ਜਦੋਂ ਸਿੱਖਾਂ ਨੇ ਸੰਗਤ ਨੇ ਇਉਂ ਬੇਨਤੀ ਕੀਤੀ, ਸੁਣ ਕੇ ਮਹਾਰਾਜ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਗੁਰਸਿੱਖੋ ਸੁਣੋ,
ਬਿਰਦਾ ਕਰਿਓ ਪੁਨੀਤ ਆਹਾਰ।
ਕੱਲ ਉਹ ਜਿਹੜੇ ਪ੍ਰਸ਼ਾਦੇ ਮਾਈ ਲੈ ਕੇ ਆਈ ਸੀ, ਉਸ ਮਾਈ ਨੇ, ਬਜ਼ੁਰਗ ਮਾਈ ਨੇ ਬਹੁਤ ਪਵਿੱਤਰ ਤਰੀਕੇ ਨਾਲ ਉਹ ਭੋਜਨ ਤਿਆਰ ਕੀਤਾ ਸੀ, ਔਰ ਉਹਨੇ ਬਹੁਤ ਮਿਹਨਤ ਕੀਤੀ। ਪਹਿਲਾਂ ਇੱਕ ਦਿਨ ਮਜ਼ਦੂਰੀ ਕੀਤੀ, ਸਾਰਾ ਦਿਨ ਲੋਕਾਂ ਦੇ ਘਰਾਂ ਚ ਕੰਮ ਕਰਕੇ ਸ਼ਾਮ ਨੂੰ ਇੱਕ ਟਕਾ ਉਹਨੂੰ ਮਿਲਿਆ ਸੀ। ਧਰਮ ਦੀ ਕਿਰਤ ਕਰਕੇ ਉਸ ਦੀ ਰਸਤ ਬਸਤ ਖਰੀਦ ਕੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਬੜੀ ਪਵਿੱਤਰਤਾ ਨਾਲ ਉਹਨੇ ਪ੍ਰੇਮ ਨਾਲ ਉਹ ਦੋ ਪ੍ਰਸ਼ਾਦੇ ਤਿਆਰ ਕਰਕੇ ਸਾਡੇ ਲਈ ਲਿਆਂਦੇ ਸਨ।
ਮਨ ਸ਼ੁੱਧ ਭਗਤ ਪਾਏ ਸੰਯੁਗਤ,
ਉਹਦਾ ਮਨ ਸ਼ੁੱਧ ਸੀ, ਉਹਦਾ ਹਿਰਦਾ ਭਗਤੀ ਦੇ ਸੰਯੁਗਤ ਸੀ, ਇਸ ਕਰਕੇ ਉਹਦੀ ਭਾਵਨਾ ਸੀ ਕਿ ਸਤਿਗੁਰੂ ਜੀ ਮੇਰੇ ਹੱਥੀ ਬਣਿਆ ਹੋਇਆ ਇਹ ਪ੍ਰਸ਼ਾਦਾ ਅੰਗੀਕਾਰ ਕਰਨ। ਪਰ ਉਹਦੇ ਮਨ ਚ ਇਹ ਵਿਚਾਰ ਸੀ ਵੀ ਜੇ ਉੱਥੇ ਜਾਵਾਂਗੇ ਗੁਰੂ ਘਰ ਤੇ ਉੱਥੇ ਹਜ਼ਾਰਾਂ ਸਿੱਖ ਨੇ, ਉਹਨਾਂ ਦੇ ਸਾਹਮਣੇ ਕਿਵੇਂ ਪ੍ਰਸ਼ਾਦਾ ਭੇਟ ਕਰਾਂਗੇ। ਇਸ ਕਰਕੇ ਉਹ ਇੱਥੇ ਖਲੋ ਗਈ ਸੀ, ਮਨ ਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦੀ ਸੀ, ਉਹਨੇ ਆਪ ਨਹੀਂ ਸੀ ਆਉਣਾ, ਇਸ ਕਰਕੇ ਅਸੀਂ ਆਪ ਖੁਦ ਘੋੜੇ ਤੇ ਸਵਾਰ ਹੋ ਕੇ ਚੱਲ ਕੇ ਆਏ ਤੇ ਮਾਈ ਦੇ ਮਨ ਦੀ ਉਹ ਪ੍ਰੇਮ ਦੀ ਭਾਵਨਾ ਅਸੀਂ ਪੂਰਨ ਕੀਤੀ।
ਨਿਮਰੀ ਪੂਤ ਉਰ ਪ੍ਰੀਤੀ ਤਾਰੇ,
ਉਸ ਮਾਈ ਦੇ ਹਿਰਦੇ ਵਿੱਚ ਨਿਮਰੀ ਭੂਤ ਹਿਰਦਾ ਸੀ ਉਹਦਾ, ਔਰ ਹਿਰਦੇ ਚ ਸਾਡੇ ਪ੍ਰਤੀ ਗੂੜੀ ਪ੍ਰੀਤ ਤੇ ਪ੍ਰੇਮ ਭਰਿਆ ਹੋਇਆ ਸੀ।
ਕਰ ਮਿਹਨਤ ਨਿਜ ਕਰਤੇ ਹਿਤ ਕਰ,
ਔਰ ਬੜੀ ਭਾਰੀ ਮਿਹਨਤ ਕਰਕੇ ਮਜ਼ਦੂਰੀ ਕਰਕੇ ਬੜੇ ਹਿੱਤ ਨਾਲ ਉਹਨੇ ਆਪਣੇ ਹੱਥੀ ਉਹ ਦੋਵੇਂ ਪ੍ਰਸ਼ਾਦੇ ਤਿਆਰ ਕੀਤੇ ਸਨ।
ਸਗਰੇ ਦਿਵਸ ਵਿਖੇ ਸ਼ੁਭ ਕਾਰ,
ਸਾਰਾ ਦਿਨ ਉਹਨੇ ਲਾਇਆ ਸੇਵਾ ਕਰਦਿਆਂ ਹੋਇਆ, ਮਿਹਨਤ ਕਰਦਿਆਂ ਹੋਇਆ,
ਇਸ ਤੇ ਅੰਨ ਮੁੱਲ ਕਰ ਆਨਿਓ,
ਉਹ ਮਿਹਨਤ ਮਜ਼ਦੂਰੀ ਕਰਕੇ ਉਹਦਾ ਉਹਨੇ ਅੰਨ ਮੁੱਲ ਖਰੀਦ ਕੇ ਲਿਆਂਦਾ ਸੀ, ਉਹਦੀ ਉਹਨੇ ਰਸਤ ਬਸਤ ਦੋ ਰੋਟੀਆਂ ਜਿੰਨਾ ਆਟਾ ਜਿਹੜਾ ਉਹ ਖਰੀਦ ਕੇ ਖੰਡ ਤੇ ਘਿਓ ਲਿਆਂਦਾ ਸੀ।
ਅਤ ਪਵਿੱਤਰ ਹੋਏ ਸਭ ਕਰ ਕਾਰ,
ਇਹੋ ਜੀ ਕਾਰ ਕਰਕੇ ਉਹਨੇ ਉਹ ਭੋਜਨ ਪਵਿੱਤਰ ਕਰ ਦਿੱਤਾ। ਫਿਰ ਉਹਨੇ ਜਦੋਂ ਇਹ ਪ੍ਰਸ਼ਾਦਾ ਬਣਾਇਆ ਉਹਦਾ ਵੀ ਬੜਾ ਖਿਆਲ ਰੱਖ ਕੇ, ਇਸ਼ਨਾਨ ਪਾਨ ਕਰਕੇ, ਸਾਫ਼ ਸਵੱਛ ਵਸਤਰ ਧਾਰਨ ਕਰਕੇ, ਜਿੱਥੇ ਪ੍ਰਸ਼ਾਦਾ ਤਿਆਰ ਕੀਤਾ ਉਹਨੂੰ ਚੌਂਕੇ ਨੂੰ ਚੰਗੀ ਤਰ੍ਹਾਂ ਲਿਪ ਕੇ, ਫਿਰ ਉਹਨੇ ਉਹ ਭੋਜਨ ਤਿਆਰ ਕੀਤਾ, ਇਹ ਸਾਰੇ ਖਿਆਲ ਰੱਖ ਕੇ।
ਨੈ ਖੈਬੇ ਕੋ ਲਾਲਚ ਹਮਰੇ,
ਮਹਾਰਾਜ ਜੀ ਕਹਿੰਦੇ ਸਾਨੂੰ ਪ੍ਰਸ਼ਾਦਾ ਖਾਣ ਦਾ ਲਾਲਚ ਨਹੀਂ ਹੈ, ਕਿ ਜੇ ਕੱਲ ਸਾਨੂੰ ਕੋਈ ਭੁੱਖ ਨਹੀਂ ਸੀ ਜਾਂ ਅੱਜ ਸਾਨੂੰ ਕੋਈ ਏਦਾਂ ਦੀ ਕਾਂਖਾ ਨਹੀਂ ਹੈ, ਸਾਨੂੰ ਪ੍ਰਸ਼ਾਦਾ ਖਾਣ ਦੀ ਕੋਈ ਭੁੱਖ ਨਹੀਂ, ਕਾਂਖਾ ਨਹੀਂ।
ਅਮਰੇ ਹੇਰੋ ਪ੍ਰੇਮ ਜਹਾਂ ਅਧਿਕਾਰੇ,
ਅਸੀਂ ਤਾਂ ਪ੍ਰੇਮ ਵੇਖਦੇ ਆ, ਜਿੱਥੇ ਪ੍ਰੇਮ ਹੈ ਉਸ ਪ੍ਰੇਮ ਦਾ ਮੈਂ ਜ਼ਰੂਰ ਭੁੱਖਾ ਹਾਂ, ਪ੍ਰਸ਼ਾਦੇ ਦਾ ਭੁੱਖਾ ਨਹੀਂ ਹਾਂ। ਮਹਾਰਾਜ ਜੀ ਕਹਿੰਦੇ ਮੈਂ ਪ੍ਰੇਮ ਦਾ ਭੁੱਖਾ ਹਾਂ, ਜਿੱਥੇ ਪ੍ਰੇਮ ਵੇਖਦਾ ਹਾਂ ਉੱਥੇ ਫਿਰ ਮੇਰੇ ਕੋਲੋਂ ਨੇਮ ਨਹੀਂ ਰੱਖਿਆ ਜਾਂਦਾ, ਪ੍ਰੇਮ ਅੱਗੇ ਨੇਮ ਰਹਿੰਦਾ ਹੀ ਨਹੀਂ। ਇੱਕ ਵਿਦਵਾਨ ਹੋਏ, ਪੰਜਾਬੀ ਯੂਨੀਵਰਸਿਟੀ ਦੇ ਬੜੇ ਵਿਦਵਾਨ ਪੁਰਖ ਸਨ, ਡਾਕਟਰ ਤਾਰਨ ਸਿੰਘ ਜੀ। ਡਾਕਟਰ ਤਾਰਨ ਸਿੰਘ ਜੀ ਉਹਨਾਂ ਨੇ ਇੱਕ ਬਹੁਤ ਸੁੰਦਰ ਪੁਸਤਕ ਲਿਖੀ ਹੈ, ਉਸ ਪੁਸਤਕ ਦਾ ਨਾਮ ਹੈ ਨੇਮ ਅਤੇ ਪ੍ਰੇਮ। ਉਹਦੇ ਵਿੱਚ ਉਹ ਬੜੇ ਪਿਆਰੇ ਬਚਨ ਲਿਖਦੇ, ਕਹਿੰਦੇ ਨੇਮ ਜ਼ਰੂਰੀ ਹੈ ਪ੍ਰੇਮ ਦੇ ਘਰ ਤੱਕ ਜਾਣ ਲਈ। ਨੇਮ ਜ਼ਰੂਰੀ ਹੈ ਪ੍ਰੇਮ ਦੇ ਘਰ ਤੱਕ ਜਾਣ ਲਈ। ਜਦੋਂ ਪ੍ਰੇਮ ਦੇ ਘਰ ਚ ਪਹੁੰਚ ਜਾਈਏ ਤੇ ਉੱਥੇ ਜਾ ਕੇ ਕਈ ਵੇਰੀ ਨੇਮ ਛੁੱਟ ਜਾਂਦਾ ਹੈ, ਉੱਥੇ ਫਿਰ ਨੇਮ ਨਹੀਂ ਰਹਿੰਦਾ। ਨੇਮ ਜ਼ਰੂਰੀ ਹੈ ਪ੍ਰੇਮ ਤੱਕ ਜਾਣਨੇ ਲਈ, ਪਹੁੰਚਣੇ ਲਈ। ਤੋ ਮਹਾਰਾਜ ਜੀ ਕਹਿੰਦੇ ਵੀ ਇੱਥੇ ਸਾਡੇ ਅੰਦਰ ਇਹਦੇ ਅੰਦਰ ਅਸੀਂ ਮਾਈ ਦਾ ਪ੍ਰੇਮ ਵੇਖਿਆ, ਪ੍ਰੇਮ ਦੇ ਭੁੱਖੇ ਹਾਂ ਅਸੀਂ, ਭੋਜਨ ਦੇ ਨਹੀਂ, ਖਾਣ ਦੇ ਨਹੀਂ। ਜਿੱਥੇ ਪ੍ਰੇਮ ਵੇਖਦੇ ਹਾਂ ਉਹ ਸਾਨੂੰ ਪਿਆਰਾ ਲੱਗਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਜਦੋਂ ਬਿਦਰ ਦੀ ਸਾਖੀ ਲਿਖਦੇ ਉਹਦੇ ਵਿੱਚ ਇਹ ਬਚਨ ਲਿਖਦੇ, ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦੇ ਭੁੱਖੇ ਹਨ। ਹਾਂਜੀ,
ਪ੍ਰੇਮ ਭਗਤ ਤੇ ਸਵਾਦ ਹੋਏ ਮੁਝ।
ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਉਹ ਪ੍ਰੇਮਾ ਭਗਤੀ ਦਾ ਮੈਨੂੰ ਸਵਾਦ ਆਉਂਦਾ, ਉਹ ਮੈਨੂੰ ਸਵਾਦੀ ਲੱਗਦੀ ਹੈ।
ਅਚੋ ਪਹੁੰਚ ਕੇ ਹੋਏ ਜਿਮ ਥਾਂ,
ਜਿਸ ਵੀ ਜਗ੍ਹਾ ਤੇ ਜਿਸ ਵੀ ਥਾਂ ਤੇ ਕੋਈ ਪ੍ਰੇਮ ਸਹਿਤ ਮੇਰੇ ਲਈ ਭੋਜਨ ਤਿਆਰ ਕਰਕੇ ਭਾਵਨਾ ਕਰਦਾ ਤੇ ਕਹਿੰਦਾ ਮਹਾਰਾਜ ਜੀ ਕਿਰਪਾ ਕਰਕੇ ਮੇਰਾ ਇਹ ਭੋਜਨ ਅੰਗੀਕਾਰ ਕਰੋ, ਮਹਾਰਾਜ ਜੀ ਕਹਿੰਦੇ ਮੈਂ ਭੋਜਨ ਵੇਖ ਕੇ ਨਹੀਂ ਜਾਂਦਾ, ਜਿਹਨੇ ਭੋਜਨ ਤਿਆਰ ਕੀਤਾ ਹੁੰਦਾ ਉਹਦਾ ਪ੍ਰੇਮ ਵੇਖ ਕੇ ਉੱਥੇ ਪਹੁੰਚਦਾ ਹਾਂ, ਉਹਦੀ ਭਾਵਨਾ ਵੇਖ ਕੇ ਉੱਥੇ ਪਹੁੰਚਦਾ ਹਾਂ, ਔਰ ਜਾ ਕੇ ਉਹਦਾ ਤਿਆਰ ਕੀਤਾ ਹੋਇਆ ਭੋਜਨ ਅੰਗੀਕਾਰ ਕਰਦਾ ਹਾਂ।
ਲਾਜ ਨਾ ਆਏ ਅਕਰਨ ਕਰਨ ਤੋਂ,
ਜਦੋਂ ਪ੍ਰੇਮ ਵੇਖਦਾ ਹਾਂ ਤੇ ਫਿਰ ਨਾ ਕਰਨ ਵਾਲਾ ਕੰਮ ਵੀ ਕਰਦਿਆਂ ਮੈਂ ਸ਼ਰਮ ਨਹੀਂ ਕਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਮੈਂ ਆਪਣੇ ਪਿਆਰਿਆਂ ਦਾ ਪ੍ਰੇਮ ਵੇਖਦਾ ਤੇ ਫਿਰ ਨਾ ਕਰਨ ਵਾਲਾ ਕੰਮ ਵੀ ਕਰਨ ਵੇਲੇ ਸੰਕੋਚ ਨਹੀਂ ਕਰਦਾ, ਲਾਜ ਨਹੀਂ ਕਰਦਾ। ਹੁਣ ਜੇ ਨਾ ਕਰਨ ਵਾਲਾ ਹੀ ਕੰਮ ਸੀ, ਘੋੜੇ ਦੀ ਕਾਠੀ ਤੇ ਬਹਿਣਾ, ਹੱਥ ਨਹੀਂ ਧੋਣੇ, ਪ੍ਰਸ਼ਾਦਾ ਛਕਣਾ, ਨਾ ਕਰਨ ਵਾਲਾ ਕੰਮ ਸੀ, ਪਰ ਜਦੋਂ ਪ੍ਰੇਮ ਵੇਖਿਆ ਤੇ ਨਾ ਕਰਨ ਵਾਲਾ ਕੰਮ ਵੀ ਕੀਤਾ। ਤੋ ਪ੍ਰੇਮ ਦਾ ਭਾਵ ਜਿਹੜਾ ਹੈ ਉਹ ਮੈਂ ਵੇਖਦਾ ਹਾਂ।
ਧਰੋਂ ਪ੍ਰੀਤ ਕੇ ਬਸ ਸਤ ਪਾਏ,
ਸੁਤੇ ਸਿੱਧ ਸੁਭਾਵਕ ਮੈਂ ਪ੍ਰੇਮ ਦੇ ਵਸੀਕਾਰ ਹਾਂ। ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਵਸ ਹੋ ਕੇ, ਉਹਨਾਂ ਦੇ ਅਧੀਨ ਹੋ ਕੇ ਨਾ ਕਰਨ ਵਾਲਾ ਕੰਮ ਵੀ ਮੈਂ ਕਰ ਦਿੰਦਾ ਹਾਂ। ਹਾਂਜੀ,
ਇਹੀ ਸਨਾਤਨ ਧਰਮ ਸੁਭਾਇਕ,
ਇਹੀ ਸਾਡਾ ਪੁਰਾਤਨ ਸੁਭਾਓ ਹੈ। ਆਦਿ ਮੁੱਢਾਂ ਤੋਂ, ਆਦਿ ਜੁਗਾਦੀ, ਸਨਾਤਨ ਦਾ ਮਤਲਬ ਹੁੰਦਾ ਮੁੱਢ ਤੋਂ, ਆਦਿ ਜੁਗਾਦੀ ਇਹ ਸਾਡਾ ਸੁਭਾਓ ਹੈ, ਇਹ ਸਾਡਾ ਧਰਮ ਹੈ।
ਸਗਲ ਜੁਗਨ ਮੈਂ ਕਰਤੇ ਆਏ,
ਸਗਲ ਜੁਗਾਂ ਦੇ ਵਿੱਚ ਪਰਮੇਸ਼ਰ ਇਹੀ ਕਰਦਾ ਆਇਆ। ਭਗਵਾਨ ਦਾ ਇਹ ਸੁਭਾਅ ਆਦਿ ਜੁਗਾਦੀ ਮੁੱਢ ਤੋਂ ਹੈ, ਸਗਲ ਜੁਗਾਂ ਵਿੱਚ ਹੀ ਭਗਵਾਨ ਜੀ ਪਰਮੇਸ਼ਰ ਜੀ ਇਹ ਕਰਦੇ ਆਏ ਹਨ।
ਤ੍ਰੇਤੇ ਯੁਗ ਮੈਂ ਤਿਸ ਕੇ ਆਸ਼ਰਮ,
ਕਹਿੰਦੇ ਤ੍ਰੇਤੇ ਯੁਗ ਦੀ ਗੱਲ ਕਰੀਏ ਤਾਂ ਤ੍ਰੇਤੇ ਯੁਗ ਦੇ ਭਗਵਾਨ ਸ਼੍ਰੀ ਭਗਵਾਨ ਰਾਮ ਚੰਦਰ ਜੀ ਉਹ ਇੱਕ ਐਸੇ ਆਸ਼ਰਮ ਦੇ ਵਿੱਚ ਗਏ,
ਪਹੁੰਚੇ ਉਹ ਬਦਰੀ ਫਲ ਕੋ ਖਾਣ,
ਕੀ ਖਾਣ ਗਏ, ਵੇਖਣ ਵਾਲਾ ਕਹੇਗਾ ਵੀ ਬੇਰੀ ਦੇ ਫਲ, ਸਭ ਤੋਂ ਨਿਕੰਮਾ ਫਲ ਬੇਰੀ ਦਾ ਹੁੰਦਾ, ਬੇਰ ਦਾ ਜਿਹੜਾ ਫਲ ਹੁੰਦਾ ਉਹ ਸਭ ਤੋਂ ਵੱਧ ਨਿਕੰਮਾ ਹੁੰਦਾ, ਕਿਉਂਕਿ ਬੇਰ ਦੇ ਅੰਦਰ ਗਿਟਕ ਹੁੰਦੀ, ਉਹਨੂੰ ਸਖਤ ਮੰਨ ਕੇ ਇਹ ਕਿਹਾ ਜਾਂਦਾ ਵੀ ਜਿਹੜਾ ਬੰਦਾ ਅੰਦਰੋਂ ਸਖਤ ਬਾਹਰੋਂ ਨਰਮ ਹੋਵੇ ਉਹ ਖੋਟਾ ਹੁੰਦਾ। ਤੋ ਬੇਰ ਦਾ ਫਲ ਉੱਤਮ ਨਹੀਂ ਮੰਨਿਆ ਜਾਂਦਾ, ਨਾਰੀਅਲ ਦਾ ਫਲ ਉੱਤਮ ਮੰਨਿਆ ਜਾਂਦਾ ਕਿਉਂਕਿ ਅੰਦਰੋਂ ਕੂੜਾ ਬਾਹਰੋਂ ਸਖਤ ਹੁੰਦਾ। ਚੰਗੇ ਤੇ ਉੱਤਮ ਪੁਰਸ਼ਾਂ ਦੀ ਵੀ ਇਹ ਬਾਣ ਹੁੰਦੀ, ਬਾਹਰੋਂ ਸਖਤ ਤੇ ਅੰਦਰੋਂ ਨਰਮ ਹੁੰਦੇ ਆ। ਮਹਾਰਾਜ ਜੀ ਕਹਿਣ ਲੱਗੇ ਵੀ ਜਿਹੜੀਆਂ ਬੇਰੀ ਦੇ ਬੇਰ, ਕਿਹੜਾ ਕੋਈ ਇੰਨੀ ਉੱਤਮ ਚੀਜ਼ ਸੀ, ਪਰ ਭਿੱਲਣੀ ਦੇ ਅੰਦਰ ਦਾ ਪ੍ਰੇਮ ਵੇਖ ਕੇ ਭਗਵਾਨ ਜੀ ਉਹਦੇ ਆਸ਼ਰਮ ਵਿੱਚ ਉਹਦੇ ਬੇਰ ਖਾਣ ਵਾਸਤੇ ਪਹੁੰਚ ਗਏ ਤਾਂ ਉਹ ਕੇਵਲ ਭਿੱਲਣੀ ਦਾ ਪ੍ਰੇਮ ਸੀ। ਹਾਂਜੀ,
ਜਾਤ ਪੀਲਨੀ ਪੁਨ ਤ੍ਰਿਯੇ ਕੋ ਤਨ।
ਇਹਦੀ ਜਾਤ ਵੀ ਭੀਲਣੀ ਸੀ, ਨੀਵੀਂ ਜਾਤੀ ਸੀ। ਫਿਰ ਤ੍ਰਿਆ ਇਸਤਰੀ ਦਾ ਸਰੀਰ ਕਿਹਾ ਜਾਂਦਾ ਸੀ।
ਮਹਾ ਸਵਾਦ ਤੇ ਮੈਂ ਸੁਖ ਠਾਨ।
ਉੱਥੇ ਗਏ ਤੇ ਫਿਰ ਉਹ ਭਿੱਲਣੀ ਨਾ ਬੇਰ ਜਦੋਂ ਛਕਾਣ ਲੱਗੀ ਤੇ ਸੋਚੇ ਵੀ ਕੋਈ ਕੌੜਾ ਖੱਟਾ ਬੇਰ ਨਾ ਜਾਏ, ਮਿੱਠਾ ਹੋਵੇ। ਉਹ ਬੇਰ ਕੱਢੇ ਛਾਬੇ ਚੋਂ, ਮੂੰਹ ਵਿੱਚ ਪਾ ਕੇ ਪਹਿਲਾਂ ਥੋੜਾ ਜਿਹਾ ਆਪ ਖਾਵੇ ਵੀ ਇਹ ਮਿੱਠਾ, ਲਓ ਭਗਵਾਨ ਜੀ ਇਹ ਖਾਓ। ਤੇ ਭਗਵਾਨ ਜੀ ਉਹਦੇ ਜੂਠੇ ਬੇਰ ਛਕੀ ਜਾਂਦੇ। ਲਾਗੇ ਲਛਮਣ ਬੈਠਾ ਉਹਨਾਂ ਨੂੰ ਦਇਆ ਕਰੇ ਤੇ ਉਹ ਕਹੇ ਵੀ ਇਹਦੇ ਜੂਠੇ ਖਾਵਾਂ ਮੈਂ, ਉਹ ਲਛਮਣ ਖਾਵੇ ਨਾ। ਭਗਵਾਨ ਜੀ ਕਹਿਣ ਲੱਗੇ ਖਾਣੇ ਪੈਣੇ ਆ ਤੈਨੂੰ, ਭਾਵੇਂ ਹੁਣ ਛੱਡ ਰਿਹਾ ਪਰ ਇਹ ਤੈਨੂੰ ਖਾਣੇ ਪੈਣਗੇ। ਸੋ ਵੀ ਬਾਅਦ ਵਿੱਚ ਲੰਮਾ ਇਤਿਹਾਸ ਹੈ। ਤੋ ਭਗਵਾਨ ਜੀ ਨੇ ਉਹ ਜੂਠੇ ਜਿਹੜੇ ਬੇਰ ਸਨ ਉਹ ਖਾਧੇ ਸਨ ਪ੍ਰੇਮ ਦੇ ਵਸੀਕਾਰ ਹੋ ਕੇ। ਹਾਲਾਂਕਿ ਇੱਕ ਭੀਲਣੀ ਜਾਤੀ ਦੀ, ਨੀਵੀਂ ਜਾਤੀ ਦੀ ਔਰਤ ਕਹੀ ਜਾਂਦੀ। ਆਮ ਕਰਕੇ ਉਸ ਵੇਲੇ ਵਰਣ ਵੰਡ ਦਾ ਬਹੁਤ ਭੇਦਭਾਵ ਸੀ, ਪਰ ਭਗਵਾਨ ਜੀ ਨੇ ਨਾ ਕਰਨ ਵਾਲਾ ਵੀ ਕੰਮ ਕੀਤਾ, ਉਹਦੇ ਜੂਠੇ ਬੇਰ ਤੱਕ ਵੀ ਖਾ ਲਏ।
ਪ੍ਰੇਮੀ ਕਹਿ ਮੇਰੇ ਯਾਦ ਨਹੀਂ ਕੋ,
ਕਿਉਂਕਿ ਜਿੱਥੇ ਪ੍ਰੇਮੀ ਹੁੰਦੇ ਨੇ ਤੇ ਪ੍ਰੇਮੀਆਂ ਦੇ ਪ੍ਰੇਮ ਦਾ ਭਾਵ ਵੇਖ ਕੇ ਫਿਰ ਉੱਥੇ ਮਰਿਆਦਾ ਨਹੀਂ ਵੇਖੀ ਜਾਂਦੀ। ਪ੍ਰੇਮ ਚ ਫਿਰ ਕਈ ਵਾਰੀ ਮਰਿਆਦਾ ਨਹੀਂ ਰਹਿੰਦੀ।
ਕਰਨ ਅਕਰਨੋ ਨੈ ਪਹਿਚਾਨ,
ਫਿਰ ਉਦੋਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਨਹੀਂ ਪਹਿਚਾਣਿਆ ਜਾਂਦਾ, ਸਿਰਫ ਪ੍ਰੇਮੀ ਦਾ ਪ੍ਰੇਮ ਤੇ ਭਾਵ ਵੇਖਿਆ ਜਾਂਦਾ ਹੈ। ਹਾਂਜੀ,
ਬੇਦ ਰੀਤ ਅਰ ਲੋਕਿਕ ਤਜ ਕੈ,
ਪ੍ਰੇਮ ਕੀਤਾ ਭਗਤ ਧੰਨਾ ਜੀ ਨੇ, ਵਾਹਿਗੁਰੂ ਨੂੰ ਪ੍ਰਤੱਖ ਕਰ ਲਿਆ, ਜਦੋਂ ਦਰਸ਼ਨ ਦਿੱਤੇ ਕਹਿਣ ਲੱਗੇ ਵੀ ਰੱਬ ਜੀ ਇਹ ਦੱਸੋ ਵੀ ਮੈਂ ਕੱਲਾ ਕਾਰਾ ਬੰਦਾ ਵੀ, ਨਾਲੇ ਤੁਹਾਡੀ ਭਗਤੀ ਕਰਾਂ, ਨਾਲੇ ਸਾਰਾ ਦਿਨ ਖੇਤਾਂ ਚ ਹਲ ਵਾਹੀ ਜਾਂਦਾ, ਮੇਰੇ ਨਾਲ ਮਾੜਾ ਮੋਟਾ ਕੰਮ ਕਾਰ ਕਰਾਇਆ ਕਰੋ, ਆ ਖੇਤਾਂ ਚ ਹਲ ਹੁਲ ਵਾਹ ਦਿਆ ਕਰੋ, ਆ ਡੰਗਰ ਵੀ ਸਾਂਭਣੇ ਹੁੰਦੇ ਆ, ਨੱਕੇ ਵੀ ਮੋੜਨੇ ਹੁੰਦੇ। ਭਗਤ ਧੰਨਾ ਜੀ ਦੇ ਪ੍ਰੇਮ ਦੇ ਵੱਸ ਹੋ ਕੇ ਭਗਵਾਨ ਜੀ ਉੱਥੇ ਧੰਨੇ ਦੇ ਪਸ਼ੂ ਵੀ ਚਾਰਦੇ, ਨੱਕੇ ਵੀ ਮੋੜਦੇ ਤੇ ਖੇਤਾਂ ਚ ਹਲ ਵੀ ਵਾਹੁੰਦੇ, ਕਿਉਂਕਿ ਪ੍ਰੇਮ ਹੈ। ਜਿੱਥੇ ਪ੍ਰੀਤ ਹੁੰਦੀ ਆ ਫਿਰ ਉੱਥੇ ਮਰਿਆਦਾ ਨਹੀਂ ਵੇਖਦੇ, ਉੱਥੇ ਪ੍ਰੇਮੀ ਦਾ ਪ੍ਰੇਮ ਪਰਖ ਕੇ ਬਸ ਉਹਦੇ ਪ੍ਰੇਮ ਦੀ ਪਾਲਣਾ ਕਰਦੇ ਹਨ। ਨਾ ਕਰਨ ਵਾਲਾ ਜਾਂ ਕਰਨ ਵਾਲਾ ਕੰਮ ਹੈ ਕਿ ਨਹੀਂ ਇਹਦੀ ਵਿਚਾਰ ਨਹੀਂ ਕਰਦੇ।
ਵਰਤੋਂ ਮੈਂ ਅਰ ਪ੍ਰੇਮੀ ਜਾਨ,
ਮੈਂ ਸਿਰਫ ਪ੍ਰੇਮੀ ਦਾ ਪ੍ਰੇਮ ਵੇਖ ਕੇ ਵਰਤਦਾ ਹਾਂ, ਪ੍ਰੀਤ ਕਰਨ ਵਾਲਿਆਂ ਦੀ ਪ੍ਰੀਤ ਵੇਖ ਕੇ ਉਹਨਾਂ ਦੇ ਨਾਲ ਵਰਤਦਾ ਹਾਂ।
ਪ੍ਰੀਤ ਪ੍ਰਤੀਤ ਮੋਏ ਕੋ ਪਿਆਰੀ,
ਮੈਨੂੰ ਸਿਰਫ ਸਿੱਖੋ ਪ੍ਰਤੀਤ ਤੇ ਪ੍ਰੀਤ ਇਹ ਪਿਆਰੇ ਨੇ। ਪ੍ਰੀਤ ਦੂਜੀ ਪ੍ਰਤੀਤ ਦੋ ਚੀਜ਼ਾਂ ਨੇ, ਪ੍ਰੀਤ ਪ੍ਰੇਮ, ਪ੍ਰਤੀਤ ਭਰੋਸਾ। ਜਿੱਥੇ ਪ੍ਰੇਮ ਹੋਵੇਗਾ ਉੱਥੇ ਭਰੋਸਾ ਹੋਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਪ੍ਰੇਮ ਨਹੀਂ ਉੱਥੇ ਭਰੋਸਾ, ਜਾਂ ਸਾਡਾ ਜਿਹਦੇ ਨਾਲ ਪ੍ਰੇਮ ਹੈ ਸਾਡਾ ਉਹਦੇ ਨਾਲ ਭਰੋਸਾ ਵੀ ਹੋਵੇਗਾ। ਕੀਮਤੀ ਤੋਂ ਕੀਮਤੀ ਚੀਜ਼ ਉਹਨੂੰ ਦੇ ਦਿਆਂਗੇ, ਆਪਣੇ ਅੰਦਰ ਦੇ ਗੁੱਝੇ ਤੋਂ ਗੁੱਝਾ ਰਾਜ ਜਿਹੜਾ ਅਸੀਂ ਆਪਣੇ ਨਾਲ ਦੇ ਕਿਸੇ ਪਰਛਾਵੇਂ ਨੂੰ ਵੀ ਨਾ ਦੱਸਿਆ ਹੋਵੇ, ਜਿਹਦੇ ਨਾਲ ਪ੍ਰੇਮ ਕਰਦੇ ਹਾਂ ਉਹਨੂੰ ਦੱਸ ਦਿੰਦੇ ਹਾਂ, ਸਾਨੂੰ ਪਤਾ ਹੁੰਦਾ ਵੀ ਇਹ ਸਾਡੇ ਇਸ ਰਾਜ ਨੂੰ ਛੁਪਾ ਕੇ ਰੱਖੇਗਾ, ਕਿਉਂਕਿ ਭਰੋਸਾ ਹੁੰਦਾ ਨਾ ਉਹਦੇ ਤੇ ਵੀ ਇਹ ਸਾਡੀ ਭੰਡੀ ਨਹੀਂ ਕਰੇਗਾ, ਇਹ ਇਹਦਾ ਪ੍ਰਚਾਰ ਨਹੀਂ ਕਰੇਗਾ। ਸੋ ਜਿੱਥੇ ਪ੍ਰੀਤ ਹੈ ਉੱਥੇ ਪ੍ਰਤੀਤ ਜ਼ਰੂਰ ਉਪਜਾਉਂਦੀ ਹੈ। ਮਹਾਰਾਜ ਜੀ ਕਹਿੰਦੇ ਮੈਨੂੰ ਮੇਰੇ ਸੇਵਕਾਂ ਦੀ ਪ੍ਰੀਤ ਤੇ ਪ੍ਰਤੀਤ ਇਹ ਦੋਵੇਂ ਪਿਆਰੇ ਲੱਗਦੇ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਆਪਣੇ ਮਾਲਕ ਦੀ ਪ੍ਰਤੀਤ ਉਪਜਾਉਂਦੀ ਹੈ, ਉਹ ਆਪਣੇ ਮਾਲਕ ਤੇ ਪੂਰਨ ਭਰੋਸਾ ਰੱਖਦੇ ਨੇ, ਕਿਉਂਕਿ ਆਪਣੇ ਮਾਲਕ ਦੇ ਰੰਗ ਦੇ ਵਿੱਚ, ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ। ਤੋ ਗਰੀਬਨਵਾਜ ਸਾਹਿਬ ਜੀ ਇੱਥੇ ਕਹਿ ਰਹੇ ਨੇ ਪ੍ਰੀਤ ਪ੍ਰਤੀਤ ਮੋਹੇ ਕੋ ਪਿਆਰੀ, ਪ੍ਰੀਤ ਔਰ ਪ੍ਰਤੀਤ ਮੈਨੂੰ ਦੋਵੇਂ ਹੀ ਪਿਆਰੇ ਹਨ।
ਕਿਰਿਆ ਪ੍ਰੇਮ ਕੀ ਨਿਆਰੀ ਸਾਰੇ,
ਜਿਹੜੀ ਪ੍ਰੇਮ ਦੀ ਕਿਰਿਆ ਹੁੰਦੀ ਹੈ ਸਿੱਖੋ ਉਹ ਸਾਰੇ ਜਗਤ ਨਾਲੋਂ ਨਿਰਾਲੀ ਹੁੰਦੀ ਹੈ, ਸਾਰੇ ਜਗਤ ਨਾਲੋਂ ਵੱਖਰੀ ਹੁੰਦੀ ਹੈ।
ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤੈ,
ਜਿਹੜਾ ਪ੍ਰੀਤਮ ਹੈ ਨਾ ਪ੍ਰੀਤਮ ਉਹ ਪ੍ਰੇਮ ਦੇ ਸਵਾਦ ਨਾਲ ਰਜਦਾ, ਉਹਦੇ ਸਾਹਮਣੇ ਤੁਸੀਂ 36 ਪ੍ਰਕਾਰ ਦੇ ਭੋਜਨ ਬਣਾ ਕੇ ਰੱਖ ਦਿਓ ਉਹਦੇ ਨਾਲ ਨਹੀਂ ਰਜਦਾ, ਉਹ ਪ੍ਰੀਤਮ ਆਪਣੇ ਪਿਆਰਿਆਂ ਦੇ ਅੰਦਰ ਦੀ ਪ੍ਰਤੀਤ ਨਾਲ ਪ੍ਰੀਤ ਨਾਲ ਉਹਦੇ ਨਾਲ ਰਜਦਾ ਤ੍ਰਿਪਤ ਹੁੰਦਾ ਹੈ।
ਅਪਰ ਸਵਾਦ ਸਭ ਦੇਤ ਨਿਵਾਰ,
ਜਦੋਂ ਪ੍ਰੀਤਮ ਪ੍ਰੇਮ ਦਾ ਸਵਾਦ ਲੈ ਕੇ ਤ੍ਰਿਪਤ ਹੁੰਦਾ ਨਾ, ਫਿਰ ਉਹ ਬਾਕੀ ਦੇ ਦੁਨੀਆਂ ਦੇ ਜਿੰਨੇ ਸਵਾਦ ਨੇ ਉਹਨਾਂ ਸਵਾਦਾਂ ਨੂੰ ਵਿਸਾਰ ਦਿੰਦਾ, ਤਿਆਗ ਦਿੰਦਾ ਹੈ।
ਧੰਨਾ ਜਾਟ ਛਾਛ ਤਿੰਨ ਪਿਆਈ,
ਭਗਤ ਧੰਨਾ ਜੀ ਉਹਨਾਂ ਨੇ ਛਾਛ, ਛਾਛ ਕਹਿੰਦੇ ਲੱਸੀ ਨੂੰ, ਵਿੱਚੋਂ ਮੱਖਣ ਕੱਢਿਆ ਹੋਇਆ ਬੈ ਨਾਲ ਭਰੀ ਹੋਈ ਲੱਸੀ ਕੀ ਹੁੰਦਾ ਸਭ ਤੋਂ, ਕਹਿੰਦੇ ਆਮ ਕਰਕੇ ਜੇ ਕਿਸੇ ਨੇ ਕੋਈ ਮਾੜੀ ਗੱਲ ਕਰ ਦਿੱਤੀ ਕਹਿੰਦੇ ਕਰਤੀ ਲੱਸੀ, ਯਾਨੀ ਕਿ ਮਾੜੀ ਚੀਜ਼ ਕਹਿੰਦੇ ਨਖੇਧ ਵਸਤੂ ਕਹੀ ਜਾਂਦੀ। ਉਹ ਲੱਸੀ ਭਗਤ ਧੰਨਾ ਜੀ ਭਗਵਾਨ ਜੀ ਨੂੰ ਪਿਆਉਂਦੇ, ਕਿਉਂਕਿ ਉਹਨਾਂ ਨੂੰ ਆਪ ਉਹ ਪੀਂਦੇ ਸੀ। ਜ਼ਿਮੀਂਦਾਰ ਨੂੰ ਤਾਂ ਲੱਸੀ ਪਿਆਰੀ ਲੱਗਦੀ, ਉਹਨੇ ਆਖਿਆ ਇਹ ਪਿਆਰੀ ਵਸਤੂ ਜੇ ਮੈਂ ਛਕਦਾ ਤੇ ਮੇਰਾ ਭਗਵਾਨ ਵੀ ਛਕੇ। ਹੁਣ ਭਗਵਾਨ ਜੀ ਕਿੱਥੇ ਰੋਜ਼ ਸੋਨੇ ਦੇ ਕਟੋਰੇ ਚ ਦੁੱਧ ਭੇਟ ਕਰਦੇ ਪੰਡਿਤ ਉਹ ਛਕਦੇ, ਤੇ ਕਿੱਥੇ ਭਗਤ ਧੰਨੇ ਦੀ ਲੱਸੀ। ਪਰ ਪੀਤੀ ਨਾ, ਉਹ ਪ੍ਰੇਮ ਦੀ ਖੇਡ ਸੀ। ਸੋਨੇ ਦੇ ਕਟੋਰੇ ਚ ਭਰਿਆ ਦੁੱਧ ਨਹੀਂ ਚੰਗਾ ਲੱਗਦਾ ਭਗਵਾਨ ਨੂੰ, ਮਿੱਟੀ ਦੇ ਭਾਂਡੇ ਚ ਭਰੀ ਹੋਈ ਲੱਸੀ ਭਗਵਾਨ ਨੂੰ ਪਿਆਰੀ ਲੱਗਦੀ ਹੈ, ਕਿਉਂਕਿ ਉਹਦੇ ਚ ਭਗਤ ਧੰਨੇ ਦਾ ਪ੍ਰੇਮ ਹੈ, ਪ੍ਰੀਤ ਹੈ। ਹਾਂਜੀ,
ਨਾਮ ਦੇਵ ਕੋ ਦੁੱਧ ਸੁਤਾਰੇ,
ਭਗਤ ਨਾਮ ਦੇਵ ਜੀ ਦਾ ਦੁੱਧ, ਦੁੱਧ ਕਟੋਰਾ ਗੜਵਾ ਪਾਨੀ, ਉਹ ਭਗਤ ਜੀ ਨੇ ਜਦੋਂ ਭੇਟਾ ਕੀਤਾ ਭਗਵਾਨ ਜੀ ਨੇ ਪ੍ਰੇਮ ਨਾਲ ਅੰਗੀਕਾਰ ਕੀਤਾ। ਉਹਨਾਂ ਦਾ ਨਾਨਾ ਰੋਜ਼ ਭੋਗ ਲਵਾਣ ਦੀ ਰੱਖਦਾ ਚੁੱਕ ਲੈਂਦਾ ਸੀ। ਇੱਕ ਦਿਨ ਕਿਤੇ ਬਾਹਰ ਜਾਣਾ ਸੀ, ਨਾਮਦੇਵ ਨੂੰ ਕਹਿੰਦਾ ਪੁੱਤਰ ਅੱਜ ਠਾਕੁਰ ਜੀ ਨੂੰ ਭੋਗ ਲਵਾ ਦੀ, ਦੁੱਧ ਦਾ ਕਟੋਰਾ ਰੱਖ। ਤੋ ਨਾਮਦੇਵ ਜੀ ਨੇ ਕਟੋਰੇ ਚ ਦੁੱਧ ਪਾਇਆ ਰੱਖਿਆ, ਤੇ ਹੁਣ ਠਾਕੁਰ ਜੀ ਭੋਗ ਲਾਣ ਤਾਂ ਉਹ ਤੇ ਆਪ ਹੀ ਮੁੜ ਕੇ ਰੱਖ ਕੇ ਪੰਜ ਕੁ ਮਿੰਟ ਬਾਅਦ ਛਕ ਲੈਂਦਾ ਸੀ। ਤੇ ਅੱਜ ਭਗਵਾਨ ਜੀ ਹੁਣ ਉਹਦਾ ਅੱਗੇ ਏਦਾਂ ਹੀ ਰੱਖਦੇ ਤੇ ਏਦਾਂ ਹੀ ਚੁੱਕ ਲੈਂਦੇ। ਭਗਤ ਜੀ ਕਹਿੰਦੇ ਅੱਜ ਸ਼ਾਇਦ ਮੇਰੇ ਕੋਲੋਂ ਗਲਤੀ ਹੋ ਗਈ ਹੈ, ਵੀ ਮੇਰੇ ਨਾਨੇ ਕੋਲੋਂ ਰੋਜ਼ ਪੀਂਦੇ ਸੀ, ਮੇਰੇ ਕੋਲੋਂ ਨਹੀਂ ਪੀਂਦੇ। ਬੜੀਆਂ ਮਿੰਨਤਾਂ ਕੀਤੀਆਂ ਮਹਾਰਾਜ, ਮੈਂ ਜਦੋਂ ਤੱਕ ਤੁਸੀਂ ਨਾ ਪੀਤਾ ਮੈਂ ਵੀ ਅੰਗੀਕਾਰ ਨਹੀਂ ਕਰਨਾ। ਉਸ ਵੇਲੇ ਭਗਵਾਨ ਜੀ ਪ੍ਰਤੱਖ ਰੂਪ ਚ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਦੇ ਕਟੋਰੇ ਵਿੱਚ ਭਰਿਆ ਦੁੱਧ ਅੰਗੀਕਾਰ ਕਰਦੇ। ਉਹ ਦੁੱਧ ਪੀਣ ਨਹੀਂ ਸੀ ਆਏ, ਭਗਤ ਨਾਮਦੇਵ ਦੇ ਅੰਦਰ ਦਾ ਪ੍ਰੇਮ ਵੇਖ ਕੇ ਆਏ ਸੀ, ਪ੍ਰੀਤ ਪ੍ਰੇਮ ਵੇਖ ਕੇ ਪ੍ਰਗਟ ਹੋਏ ਸਨ। ਹਾਂਜੀ,
ਦੁਰਯੋਧਨ ਆਦਿਕ ਹੰਕਾਰੀ,
ਫਿਰ ਦੁਰਯੋਧਨ ਦੀ ਗੱਲ ਆਉਂਦੀ, ਕਿੱਡਾ ਹੰਕਾਰਿਆ ਹੋਇਆ ਸੀ, ਏਡਾ ਹੰਕਾਰਿਆ। ਜੇ ਭਗਵਾਨ ਜੀ ਨੇ ਕਿਹਾ ਵੀ ਇਹ ਤੇਰੇ ਭਰਾ ਨੇ, ਪੰਜ ਪਾਂਡਵ ਨੇ, ਇਹਨਾਂ ਨੂੰ ਪੰਜ ਪਿੰਡ ਹੀ ਦੇ ਛੱਡ ਰਹਿਣ ਨੂੰ, ਕਹਿੰਦਾ ਪੰਜ ਪਿੰਡ, ਕਹਿੰਦੇ ਚੱਲ ਇੱਕ ਦੇ ਦੇ, ਕਹਿੰਦਾ ਇੱਕ ਦੀ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦਿੰਦਾ ਇਹਨਾਂ। ਏਡਾ ਹੰਕਾਰਿਆ ਹੋਇਆ ਦੁਰਯੋਧਨ ਸੀ।
ਤਿਆਗ ਸਭਨ ਗੇ ਬਿਦਰ ਅਗਾਰੇ,
ਭਗਵਾਨ ਕ੍ਰਿਸ਼ਨ ਜੀ ਨੇ ਉਹਦਾ ਘਰ ਤਿਆਗਿਆ, ਔਰ ਉਹਦਾ ਘਰ ਛੱਡ ਕੇ ਬਿਦਰ ਦੇ ਘਰ ਜਾ ਕੇ ਆਸਣ ਲਾਇਆ, ਬਿਦਰ ਦਾ ਪ੍ਰੇਮ ਵੇਖਿਆ, ਕਿਉਂਕਿ ਬਿਦਰ ਅੰਦਰ ਪ੍ਰੀਤ ਸੀ, ਬਿਦਰ ਅੰਦਰ ਪ੍ਰੇਮ ਸੀ।
ਪ੍ਰੇਮ ਕਹਾਣੀ ਗੁਰੂ ਬਖਾਨੀ,
ਮਹਾਰਾਜ ਜੀ ਨੇ ਏਦਾਂ ਇਹ ਪ੍ਰੇਮ ਦੀ ਖੇਡ ਕਈ ਕਹਾਣੀਆਂ ਪਾਤਸ਼ਾਹ ਨੇ ਸਿੱਖਾਂ ਨੂੰ ਸੁਣਾਈਆਂ। ਆਖਿਆ ਗੁਰੂ ਕੇ ਸਿੱਖੋ ਇਹ ਹੈ ਪ੍ਰੇਮ ਦੀ ਖੇਡ, ਕੱਲ ਉਸ ਮਾਈ ਦੇ ਅੰਦਰ ਦੀ ਪ੍ਰੀਤ ਵੇਖੀ, ਅਸੀਂ ਪ੍ਰਸ਼ਾਦੇ ਨਹੀਂ ਵੇਖੇ, ਮਰਿਆਦਾ ਨਹੀਂ ਵੇਖੀ, ਨੇਮ ਨਹੀਂ ਵੇਖਿਆ, ਘੋੜੇ ਦੀ ਕਾਠੀ ਨਹੀਂ ਵੇਖੀ, ਇਹ ਨਹੀਂ ਵੇਖਿਆ ਕਿ ਪਾਣੀ ਹੈ ਕਿ ਨਹੀਂ ਹੱਥ ਧੋਣ ਨੂੰ, ਸਿਰਫ ਉਹਦੇ ਅੰਦਰ ਦੀ ਪ੍ਰੀਤ ਵੇਖੀ ਤੇ ਉਹ ਪ੍ਰਸ਼ਾਦੇ ਗ੍ਰਹਿਣ ਕਰ ਲੈ। ਇਹ ਪ੍ਰੇਮ ਦੀ ਖੇਡ ਸੀ ਗੁਰਸਿੱਖੋ, ਜਿੱਥੇ ਪ੍ਰੇਮ ਹੋਵੇ ਉੱਥੇ ਮੈਂ ਮਰਿਆਦਾ ਨਹੀਂ ਵੇਖਦਾ, ਉੱਥੇ ਮੈਂ ਨੇਮ ਨਹੀਂ ਵੇਖਦਾ, ਸਿਰਫ ਪ੍ਰੇਮ ਵੇਖਦਾ। ਹਾਂਜੀ,
ਸਿੱਖਨ ਮਾਨੀ ਮੈਂ ਮਾਤਾ ਏ,
ਸਿੱਖਾਂ ਨੇ ਇਹ ਵਚਨ ਜਦੋਂ ਮਹਾਰਾਜ ਜੀ ਦੇ ਸੁਣੇ, ਇਕਦਮ ਸਭ ਦੇ ਹਿਰਦੇ ਸੰਤੁਸ਼ਟ ਹੋ ਗਏ। ਇਕਦਮ ਗੁਰੂ ਸਾਹਿਬ ਦੇ ਬਚਨ ਸਤ ਕਰਕੇ ਮੰਨ ਲਏ।
ਸੁਣ ਸਗਰੇ ਪਗ ਪੰਕਜ ਬੰਦੇ,
ਸੁਣ ਕੇ ਸਾਰੇ ਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮਾਫੀ ਮੰਗੀ, ਮਹਾਰਾਜ ਖਿਮਾ ਕਰਿਓ, ਅਸੀਂ ਤੁਹਾਡੇ ਅੰਦਰ ਦੀ ਖੇਡ ਨੂੰ ਨਹੀਂ ਜਾਣ ਸਕੇ, ਸੰਦੇਹ ਆ ਗਿਆ ਸੀ ਮਨ ਚ, ਸ਼ੰਕਾ ਆ ਗਿਆ ਸੀ। ਆਪ ਜੀ ਨੇ ਉਹ ਸ਼ੰਕਾ ਦੂਰ ਕਰ ਦਿੱਤਾ, ਪਰ ਅਸੀਂ ਗਲਤੀ ਕੀਤੀ ਹੈ ਆਪ ਜੀ ਤੇ ਸ਼ੰਕਾ ਕਰਕੇ, ਇਸ ਗਲਤੀ ਦੀ ਸਾਨੂੰ ਖਿਮਾ ਦੇ ਦਿਓ।
तुमरी चलत लखी ने जाई।
महाराज तुहाडे चलत अश्चर्ज हन, तुहाडे चलत विस्मादमई हन, ओ साडे कोलो लखे नहीं जांदे, जाने नहीं जांदे।
खेल आप के अचरज दीर्घ,
महाराज तुहाडियां खेडां अश्चर्ज ने, दीर्घ अश्चर्ज खेडां ने, जेडियां साडी समझ विच नहीं आउण वालियां।
देखत सुनत सकल बिस्माए,
असीं वेखदे हां, सुणदे हां, हैरान हो जांदे हां, विस्माद हो जांदे हां।
श्री नानक तज उत्तम जातन,
हुण सानू समझ आई कि धन गुरु नानक देव साहब सच्चे पातशाह ने उत्तम जाति दे लोकां नू छड के, मलक भागो वर्गियां नू छड के,
जाए बसे लालू कर माए,
भाई लालू दे घर जाके उहदे कोधरे दा प्रशादा अंगीकार कीता। उत्तम जाति वाले मलक भागो वर्गियां नू छड के, निमाणा गरीब सिख सी भाई लालू, उहदे घर जाके आसन लाया, ओदे घर च जाके निवास कीता।
सुन सतगुर ते संगत सगरी,
क्योंकि भाई लालू अंदर प्रेम सी, प्रीत सी, ते जिथे तुसी प्रीत वेखदे हो उथे तुहाडा निवास है। जिथे प्रेम है ना उथे महाराज जी तुसी वसदे हो, तुहाडा मुढ कदीमी सुभाओ। अज आप जी ने सानू समझाया जिथे प्रेम उथे तुसी आप हो। ए बचन महाराज जी दे सानमुख सिखा ने कहे, बड़े प्रेम नाल गुरु चरणा च नमस्कार कीते।
पगे प्रेम रस गुर के सोए,
जना जना सुनिया सब दे मन च गुरु साहब जी प्रति प्रेम जाग पिया, भावना जाग पई।
प्रेम भगत कर जोरत जाचत,
प्रेमा भगती नू अपने हिरदे विच वसाण लई हथ जोड़ के मंगदे, महाराज कृपा करो अपने सेवकां नू साडे ते तरस करके सानू अपनी प्रेमा भगती दा दान बख्शो। अपने प्रेम दी कणी आप जी, अपने प्रेम दा भाव ओ साडे हिरदयां च जगाओ।
कृपा करो शुभ मग देव जोए,
महाराज कृपा करो सानू शुभ मार्ग विखाओ, शुभ मार्ग दे दर्शन कराओ।
हलत पलत अवलंब आपके,
लोक ते परलोक दोहां जहाना विच सानू तुहाडा आसरा है, असी आप जी दे अवलंब ते हां, केवल सानू आप जी दी ही टेक ते आसरा है।
रच्छो सदा सहायक होए,
महाराज साडी रक्षा करो, साडी सदा ही सहायता करो, सदा ही साडे अंग संग सहाई होवो।
लाज बिरद की सदा संभारो,
महाराज अपने बिरद दी लाज संभालो, साडे औगण ना वेखियो, साडियां खामियां ना वेखियो, साडे गुनाह ना तकियो, महाराज अपने बिरद दी संभाल करियो के जिहो जे भी हां बुरे भले तुहाडे हां, तुहाडे सदींदे हां। अपने नाम दी लाज रखियो, अपने बिरद दी पालना करियो।
सिख नाम पाके सब कोए,
महाराज सानू सारे सिख कहिंदे है, केदे सिख, गुरु दे सिख, ते जदों सानू सिख कहा जांदा तुहाडा नाम हुंदा नाल, तुहाडे करके सिखां, ते महाराज भावे असी जिहो जे भी आ ते बस सिख नाम ते साडी लाज रख लियो, भी नाम तरीक सिख हां, नाम तरीक, भावे अंदरों सिखी नहीं साडे अंदर पर नाम दे सिख ता हां। तुहाडा ए बिरद है नाम तारीक उधारे, नाम तारीक उधारे, भगत है संसा कौन। महाराज जेडे नाम दे ही सन, केवल नाम तरीक, नाम दे ही भगत, तुसी तां ओह भी तार दिते, जेडे वाकई तुहाडी भगती च परपक हो गए उहनां दे उदाहरण विच तां कोई संसा रहिंदा ही नहीं। असी तुहाडे सिख हां, नाम तुहाडे सिख करके साडा नाम जगत पर संसार विच प्रगट हुंदा।
सुन गुर कृपा करी मग गमने,
महाराज इस करके अपने नां दी लाज रखो। जदों गुरदेव ने संगत दी बेनती सुनी, सब वल अपनी कृपा परी दृष्टि नाल वेख्या, ਸਭ ਨੂੰ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ। ਕਿਰਤਾਰਥ ਕਰਕੇ ਮਹਾਰਾਜ ਜੀ ਨੇ ਘੋੜਾ ਤੋੜਿਆ, ਅੱਗੇ ਨੂੰ ਚੱਲੇ
ਗਏ। ਅਖੀਰ ਮਹਾ ਬਨ ਮਾਈ,
ਬੜਾ ਸੰਘਣਾ ਜੰਗਲ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ, ਬਹੁਤ ਗਹਿਬਰ ਜੰਗਲ ਸੀ। ਤੋ ਮਹਾਰਾਜ ਜੀ ਜੰਗਲ ਵਿਚ ਚਲੇ ਗਏ।
ਨਿਕਸੇ ਉਮ੍ਰਿਗ ਸੋ ਕ੍ਰਿਸ਼ਨ ਪੀਟ ਜਿਸ,
ਕਹਿੰਦੇ ਇੱਕ ਹਿਰਨ ਇਕਦਮ ਸਾਹਮਣੇ ਆਇਆ, ਜਿਹਦੀ ਪਿੱਠ ਕਾਲੀ ਸੀ, ਪਿੱਠ ਕਾਲੇ ਰੰਗ ਦੀ ਸੀ, ਬਾਕੀ ਸਰੀਰ ਦਾ ਜਿਹੜਾ ਉਹਦਾ ਰੰਗ ਸੀ ਉਹ ਸੋਨੇ ਰੰਗਾ ਸੀ, ਪਿੱਠ ਕਾਲੀ ਸੀ, ਬੜਾ ਸੁੰਦਰ ਹਿਰਨ ਸੀ। ਉਹ ਨਿਕਲਿਆ,
ਸਿੰਗ ਵਿਸਾਲ ਬਦੇ ਸਿਰ ਜਾਏ,
ਔਰ ਉਹਦੇ ਸਿਰ ਤੇ ਵੱਡੇ ਵੱਡੇ ਸਿੰਘ ਸੀ, ਬੜੇ ਵਧੇ ਹੋਏ ਸਨ।
ਅਪਰਨ ਕੋ ਤਜ ਤਿਸਕੇ ਪੀਛੇ,
ਬਾਕੀ ਹੋਰ ਵੀ ਉੱਥੇ ਹਿਰਨ ਫਿਰਦੇ, ਪਰ ਉਹ ਹਿਰਨ ਬੜਾ ਸੁੰਦਰ ਸੀ। ਸਭ ਨੂੰ ਛੱਡ ਕੇ ਉਸ ਹਿਰਨ ਦੇ ਪਿੱਛੇ ਮਹਾਰਾਜ ਜੀ ਨੇ ਘੋੜਾ ਦੌੜਾਇਆ।
ਕਰਿਓ ਪਲਾਵਨ ਜਬ ਤੇ ਵਾਏ,
ਕਹਿੰਦੇ ਜਦੋਂ ਹਿਰਨ ਭੱਜਿਆ, ਹਿਰਨ ਦੀ ਦੌੜ ਬਹੁਤ ਤੇਜ਼ ਹੁੰਦੀ ਹੈ, ਤੇ ਹਿਰਨ ਵਾਂਗੂ ਹੀ ਘੋੜੇ ਨੂੰ ਕੁਦਾ ਕੇ ਦੌੜਾਇਆ।
ਉਦਤ ਕਰਤ ਚੌਂਕਰੀ ਚੱਕਰਿਤ,
ਕਹਿੰਦੇ ਕੁੱਦਦਾ ਹੈ ਜਦੋਂ ਦੌੜ ਕੇ ਜਾਂਦਾ ਨਾ ਹਿਰਨ, ਆਪਣੇ ਚਾਰੇ ਪੈਰ ਇਕੱਠੇ ਕਰਕੇ ਛਲਾਂਗ ਮਾਰਦਾ, ਚਾਰੇ ਪੈਰ ਜਦੋਂ ਇਕੱਠੇ ਕਰਕੇ ਵਾਹਵਾ 2-4-5 ਫੁੱਟ ਦੀ ਛਲਾਂਗ, ਬੜੀ ਲੰਮੀ ਛਾਲ ਮਾਰਦਾ, ਦੌੜਦਾ ਹੀ ਜਾਂਦਾ, ਪੈਰ ਨੀ ਲੱਗਣ ਦਿੰਦਾ ਜ਼ਮੀਨ ਤੇ।
ਸ਼੍ਰੀ ਹਰਿ ਰਾਏ ਰਾਏ ਹਰ ਖਾਏ,
ਮਹਾਰਾਜ ਗੁਰੂ ਹਰਿ ਰਾਏ ਸਾਹਿਬ ਹਿਰਨ ਨੂੰ ਦੌੜਦਾ ਵੇਖਦੇ ਤੇ ਬੜੇ ਖੁਸ਼ ਹੁੰਦੇ, ਸਿਪਾਹੀਆਂ ਨੂੰ ਕਿਹਾ ਇਹਦਾ ਪਿੱਛਾ ਕਰੋ।
ਤੁਰੰਗ ਤਵਾਏ ਗਏ ਪਸਚਾਤੀ,
ਆਪ ਵੀ ਸਤਿਗੁਰੂ ਜੀ ਘੋੜਾ ਦੌੜਾ ਕੇ ਉਹਦੇ ਪਿੱਛੇ ਗਏ।
ਅਧਿਕ ਦੂਰ ਲਗ ਲੀਨ ਹਰਾਏ,
ਕਾਫੀ ਜਦੋਂ ਹਿਰਨ ਦੌੜਦਾ ਦੌੜਦਾ ਹੰਬ ਗਿਆ, ਥੱਕ ਗਿਆ, ਅਖੀਰ ਨੂੰ ਉਹਨੂੰ ਹਰਾ ਲਿਆ।
ਹੋਏ ਬਰੋਬਰ ਗੈ ਬਿਖਾਨਕ,
ਉਹਦੇ ਬਰਾਬਰ ਘੋੜਾ ਕਰਕੇ ਉਹਦੇ ਜਿਹੜੇ ਸਿੰਘ ਸੀ, ਸਿੰਘਾਂ ਤੋਂ ਉਹਨੂੰ ਕਾਬੂ ਕੀਤਾ।
ਰਾਖਿਓ ਤਿਸਹੀ ਥਲ ਅਟਕਾਏ,
ਤੇ ਸਿੰਘਾਂ ਤੋਂ ਪਕੜ ਕੇ ਕਾਬੂ ਕਰਕੇ ਉਸੇ ਜਗ੍ਹਾ ਤੇ ਉਹਨੂੰ ਅਟਕਾ ਲਿਆ, ਉਸੇ ਜਗ੍ਹਾ ਤੇ ਉਹਨੂੰ ਰੋਕ ਲਿਆ।
ਆਏ ਸੇਵਕਨ ਰੱਜੂ ਪਾਈ,
ਇਹਨੇ ਨੂੰ ਸੇਵਾਦਾਰ ਪਹੁੰਚ ਗਏ ਪਿੱਛੇ, ਮਹਾਰਾਜ ਜੀ ਨੇ ਪਕੜ ਰੱਖਿਆ ਸਿੰਘਾਂ ਤੋਂ, ਘੋੜੇ ਤੇ ਬੈਠਿਆਂ ਬੈਠਿਆਂ ਹਿਰਨ ਨੂੰ ਮਹਾਰਾਜ ਜੀ ਨੇ ਸਿੰਘਾਂ ਤੋਂ ਪਕੜ ਕੇ ਕਾਬੂ ਕਰ ਲਿਆ। ਸੇਵਾਦਾਰ ਆਏ ਪਿੱਛੇ, ਰੱਸੀਆਂ ਲੈ ਕੇ ਇਹਦੇ ਗਲ ਚ ਰੱਸੀ ਪਾ ਲਈ।
ਗ੍ਰਹਿ ਕੋ ਹਟੇ ਗੁਰੂ ਹਰਿ ਰਾਏ,
ਏਦਾਂ ਇਸ ਹਿਰਨ ਨੂੰ ਪਕੜ ਕੇ ਸਤਿਗੁਰੂ ਜੀ ਵਾਪਸ ਆਪਣੇ ਘਰ ਨੂੰ ਆਏ ਹਨ।
ਅਪਰ ਸਮੇਂ ਗੈ ਕੀਤਕ ਆਨੇ,
ਹੋਰ ਵੀ ਕਈ ਸਮਿਆਂ ਚ ਕਈ ਹਿਰਨ ਮਹਾਰਾਜ ਜੀ ਨੇ ਪਕੜ ਕੇ ਲਿਆਂਦੇ ਸਨ।
ਪਸੂ ਗਨ ਮੈਂ ਦਿਓ ਮਿਲਾਏ,
ਉਹਨਾਂ ਹਿਰਨਾਂ ਵਿਚ ਇਹਨੂੰ ਵੀ ਛੱਡ ਦਿੱਤਾ, ਬਹੁਤ ਸਾਰੇ ਪਸ਼ੂ ਜਨਾਵਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਕੜ ਕੇ ਰੱਖੇ ਹੋਏ ਸਨ।
ਦੋਹਰਾ ਖਾਨ ਪਾਨ ਸਭ ਉਨ ਕੀ, ਨਿਤ ਸੁਧ ਸਤ ਗੁਰ ਲੇਤ,
ਇਹਨਾਂ ਸਾਰੇ ਪਸ਼ੂਆਂ ਦੀ ਜਾਨਵਰਾਂ ਦੀ ਮਹਾਰਾਜ ਜੀ ਖਾਣ ਪਾਨ ਦੀ ਸਾਰੀ ਸੁਧ ਆਪ ਲੈਂਦੇ, ਆਪ ਮਹਾਰਾਜ ਜੀ ਸਾਰਿਆਂ ਦੀ ਨਿਗਰਾਨੀ ਰੱਖਦੇ, ਕੋਈ ਜਾਨਵਰ ਪਸ਼ੂ ਬਿਮਾਰ ਹੁੰਦਾ ਉਹਦਾ ਇਲਾਜ ਕਰਦੇ, ਫਿਰ ਉਹਨਾਂ ਨੂੰ ਛੱਡ ਵੀ ਦਿੰਦੇ, ਕਿਉਂ ਸਤਿਗੁਰੂ ਜੀ ਆਪ ਇਹਨਾਂ ਸਾਰੇ ਜਾਨਵਰਾਂ ਦੀ ਸੁਧ ਸਾਰ ਲੈਂਦੇ ਹਨ।
ਕਿਤਕ ਕਾਲ ਦੇਖੇ ਤਿਨੇ ਬਿਗਸੈ ਕਿਰਪਾ ਨਿਕੇਤ,
ਜਿੱਥੇ ਸਾਰੇ ਜਾਨਵਰ ਰੱਖੇ ਹੁੰਦੇ ਸਨ ਮਹਾਰਾਜ ਜੀ ਉੱਥੇ ਆ ਕੇ ਨਾ ਕਈ ਵਾਰੀ 2-2-4-4 ਘੰਟੇ ਬੈਠੇ ਰਹਿੰਦੇ ਸਿੱਖਾਂ ਨਾਲ, ਉਹਨਾਂ ਜਾਨਵਰਾਂ ਨੂੰ ਵੇਖਦੇ ਰਹਿੰਦੇ, ਕਈ ਤਰ੍ਹਾਂ ਦੀਆਂ ਨੀਲ ਗਊਆਂ, ਹਿਰਨ, ਬਾਘ, ਚੀਤੇ, ਸ਼ੇਰ, ਇਹ ਸਾਰੇ ਜਾਨਵਰ ਫੜ ਕੇ ਮਹਾਰਾਜ ਜੀ ਨੇ ਰੱਖੇ ਹੋਏ ਸਨ, ਤੇ ਗਰੀਬ ਨਵਾਜ ਪਾਤਸ਼ਾਹ ਉਹਨਾਂ ਨੂੰ ਵੇਖੀ ਜਾਂਦੇ ਕੁਝ ਸਮਾਂ, ਵੇਖ ਕੇ ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹਨ।
ਦੋਹਰਾ ਇੱਕ ਦਿਨ ਬੈਠੇ ਸਭਾ ਮੈਂ ਸ਼੍ਰੀ ਸਤਿਗੁਰ ਹਰਿ ਰਾਏ,
ਇੱਕ ਦਿਨ ਮਹਾਰਾਜ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਆਪਣੇ ਦੀਵਾਨ ਦੇ ਵਿਚ ਬੈਠੇ ਹਨ।
ਸੰਗਤ ਦਰਸ਼ਨ ਕੋ ਕਰੇ ਮਨ ਬਾਂਚਿਤ ਫਲ ਪਾਏ,
ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ, ਦਰਸ਼ਨ ਕਰਦੀਆਂ ਨੇ, ਜੋ ਜੋ ਕਿਸੇ ਦੀ ਮਨ ਬਾਂਛਾ ਇੱਛਾ ਹੁੰਦੀ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹ ਇੱਛਾਵਾਂ ਉਹਨਾਂ ਦੀਆਂ ਪੂਰਨ ਹੁੰਦੀਆਂ ਹਨ।
ਸਵਈਆ ਚੰਦ ਦੇਸ਼ ਵਿਦੇਸ਼ ਵਿਸ਼ੇਸ਼ ਸੰਗਤਾਂ,
ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਕਰਕੇ ਜੋ ਸੰਗਤਾਂ ਹਨ,
ਦਰਸ ਅਸ਼ੇਸ਼ ਕਰਤੇ ਆਏ,
ਅਸ਼ੇਸ਼ ਕਰਕੇ ਵਿਸ਼ੇਸ਼ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ,
ਜੈ ਕੈ ਸੁਜਸ ਬਿਸਦ ਜਗ ਪੂਰਨ,
ਜਿੱਥੇ ਕਿੱਥੇ ਸਤਿਗੁਰਾਂ ਦਾ ਉਜਵਲ ਜਸ ਮਹਾਰਾਜ ਜੀ ਦੀ ਵਡਿਆਈ ਉਹ ਜਗਤ ਵਿੱਚ ਫੈਲ ਰਹੀ ਹੈ,
ਮਨੋ ਚਾਂਦਨੀ ਬੱਡ ਦਿਪਤਾਏ,
ਮਨੋ ਪੂਰਨਮਾਸ਼ੀ ਦੀ ਚੰਦਰਮਾ ਦੀ ਚਾਨਣੀ ਦੀ ਰਾਤ ਜਿਵੇਂ ਸਾਰੇ ਪਾਸੇ ਫੈਲਦੀ ਹੈ, ਇਉਂ ਸਤਿਗੁਰਾਂ ਦੀ ਵਡਿਆਈ ਤੇ ਕੀਰਤੀ ਸਰਬ ਤਰਫਾਂ ਚ ਫੈਲ ਰਹੀ ਹੈ।
ਕਰਾਮਾਤ ਸਾਹਿਬ ਉਪਕਾਰੀ,
ਸਤਿਗੁਰੂ ਜੀ ਕਰਾਮਾਤੀ ਹਨ, ਸਾਹਿਬ ਨੇ ਕਰਾਮਾਤਾਂ ਦੇ ਮਾਲਕ ਨੇ, ਉਪਕਾਰੀ ਨੇ, ਸਦਾ ਹੀ ਉਪਕਾਰ ਕਰਦੇ ਹਨ।
ਜਥਾ ਬਚਨ ਕਹਿ ਤਿਮ ਹੋਇ ਜਾਏ,
ਇਹੋ ਜਿਹਾ ਬਚਨ ਕਰਦੇ ਨੇ ਉਹੋ ਜਿਹਾ ਹੋ ਜਾਂਦਾ ਹੈ, ਜੋ ਕਹਿ ਦਿੰਦੇ ਨੇ ਸਤਿਗੁਰੂ ਜੀ ਉਹ ਪੂਰਾ ਹੋ ਜਾਂਦਾ ਹੈ।
ਰਿਸ ਪ੍ਰਸੰਨਤਾ ਸਫਲ ਤੁਰਤ,
ਜੇ ਕਿਸੇ ਤੇ ਵੀਰ ਰਸ ਵਿੱਚ ਆ ਜਾਣ ਉਹ ਵੀ ਸਫਲ, ਤੇ ਜੇ ਕਿਸੇ ਤੇ ਪ੍ਰਸੰਨ ਹੋ ਜਾਣ ਪ੍ਰਸੰਨਤਾ ਵੀ ਸਫਲ।
ਜਿਨ ਦੇ ਬਰ ਸਰਾਪ ਨਹੀਂ ਨਿਫਲਾਏ,
ਜਿਸ ਨੂੰ ਜਿਹੜਾ ਬਚਨ ਕਰ ਦੇਣ ਉਹ ਪੂਰਾ ਨਿਸ਼ਫਲ ਨਹੀਂ ਜਾਂਦਾ। ਗੁਰਦੇਵ ਸਿਰਫ ਬਚਨ ਕਰਦੇ ਨੇ, ਲੋਕਾਂ ਦੀਆਂ ਆਪਣੀਆਂ ਬਿਰਤੀਆਂ ਮੁਤਾਬਕ ਉਹ ਬਚਨ ਕਿਸੇ ਨੂੰ ਵਰ ਤੇ ਕਿਸੇ ਨੂੰ ਸਰਾਪ ਰੂਪ ਹੋ ਕੇ ਲੱਗਦੇ। ਹੁਣ ਜੇ ਕਿਸੇ ਦੀ ਭਾਵਨਾ ਮੰਦ ਹੈ ਤਾਂ ਉਹਨਾਂ ਨੂੰ ਮਹਾਰਾਜ ਜੀ ਦੇ ਬਚਨ ਸਰਾਪ ਰੂਪ ਲੱਗਦੇ ਹੈ, ਜਿਨ੍ਹਾਂ ਦੀ ਭਾਵਨਾ ਸ਼ੁੱਧ ਹੈ ਉਹਨਾਂ ਨੂੰ ਸਤਿਗੁਰਾਂ ਦੇ ਬਚਨ ਵਰ ਰੂਪ ਚ ਲੱਗਦੇ ਹਨ। ਹਾਂਜੀ,
ਚੋਰ ਟੁਰਤ ਚੋ ਦਿਸ਼ ਛਬ ਪਾਵਤ,
ਸਤਿਗੁਰੂ ਜੀ ਜਦੋਂ ਵੀ ਦੀਵਾਨ ਚ ਸਜਦੇ ਚੌਰ ਸਾਹਿਬ ਝੁਲਦਾ, ਉਹ ਚੌਰ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਸੁਭਾਏ ਮਾਨ ਹੁੰਦਾ, ਛਬੀ ਪਾਉਂਦਾ।
ਚੋਆ ਅਤਰ ਗੰਧ ਮੈਂ ਕਾਰ,
ਚੋਆ ਚੋਆ ਦਾ ਮਤਲਬ ਚੰਦਨ ਦਾ ਜਿਹੜਾ ਰਸ ਕੱਢਿਆ ਹੁੰਦਾ ਜਾਂ ਕਸਾਇਆ ਹੁੰਦਾ, ਕੇਸਰ ਕੁੰਕਮ ਪਾ ਕੇ ਉਹਦਾ ਛਿੜਕਾਵ ਮਹਾਰਾਜ ਜੀ ਦੇ ਉੱਤੇ ਕੀਤਾ, ਤਖ਼ਤ ਦੇ ਉੱਤੇ ਕੀਤਾ ਹੁੰਦਾ, ਜਿੱਥੇ ਦਰਬਾਰ ਸਜਦਾ ਸਾਰੇ ਦਰਬਾਰ ਦੇ ਵਿੱਚੋਂ ਮਹਿਕਾਂ ਤੇ ਲਪਟਾਂ ਉੱਠਦੀਆਂ ਨੇ ਸੁਗੰਧੀ ਦੀਆਂ।
101 ਪੱਟ ਜਾਮਾ ਗਰਮੇ,
ਪਾਤਸ਼ਾਹ ਜਿਹੜਾ ਚੋਲਾ ਪਹਿਨਦੇ 101 ਕਲੀਆਂ ਵਾਲਾ ਚੋਲਾ ਉਹ ਆਪਣੇ ਸਰੀਰ ਤੇ ਧਾਰਦੇ ਹਨ।
ਅੰਗ ਵਿਭੂਖਣ ਭੂਖਤ ਚਾਰੂ,
ਫਿਰ ਬੜੇ ਸੋਹਣੇ ਆਭੂਸ਼ਣ, ਬੜੇ ਸੁੰਦਰ ਗਹਿਣੇ ਉਹ ਵੀ ਮਹਾਰਾਜ ਜੀ ਬਾਦਸ਼ਾਹੀ ਠਾਠ ਦੇ ਸਰੀਰ ਤੇ ਧਾਰਦੇ ਹਨ।
ਕਰੇ ਸਿੱਖ ਅਰਦਾਸ ਅਗੇਰੇ,
ਬਹੁਤ ਸਾਰੇ ਗੁਰ ਸਿੱਖ ਮਹਾਰਾਜ ਜੀ ਦੇ ਸਨਮੁਖ ਆ ਕੇ ਹੱਥ ਜੋੜ ਕੇ ਅਰਦਾਸਾਂ ਕਰਦੇ ਹਨ।
ਕਿਰਪਾ ਭਰੇ ਦ੍ਰਿਗ ਲੀਤ ਨਿਹਾਰ,
ਜਿਹਦੇ ਵੱਲ ਵੀ ਮਹਾਰਾਜ ਜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਦਇਆ ਦ੍ਰਿਸ਼ਟੀ ਕਰਕੇ ਤੱਕਦੇ ਨੇ, ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਅਰਦਾਸਾਂ ਬੇਅੰਤ ਸਿੱਖ ਕਰਦੇ ਨੇ, ਜਿਹਦੇ ਵੱਲ ਵੇਖ ਲੈਂਦੇ ਉਹਨੂੰ ਮੂੰਹ ਬੋਲਣਾ ਵੀ ਨਹੀਂ ਪੈਂਦਾ, ਉਹਦੀ ਭਾਵਨਾ ਨਾਲ ਹੀ ਪੂਰੀ ਹੋ ਜਾਂਦੀ। ਇਹੋ ਜੀ ਦਇਆ, ਇਹੋ ਜੀ ਕਿਰਪਾ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਵਿੱਚ ਵਰਤਦੀ ਹੈ।
ਆਯੁਧ ਗਏ ਸਥਿਤ ਗਨ ਯੋਧਾ,
ਬਹੁਤ ਸਾਰੇ ਯੋਧੇ ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਦੀ, ਭਾਵੇਂ ਕਿ ਹੁਣ ਜੰਗ ਯੁੱਧ ਨਹੀਂ ਲੜਨੇ, ਆਮ ਕਰਕੇ ਕਈ ਕਹਿ ਦਿੰਦੇ ਜੀ ਹੁਣ ਆ ਤਲਵਾਰਾਂ ਦਾ ਯੁੱਗ ਨਹੀਂ ਰਿਹਾ, ਆ ਹਥਿਆਰ ਚੁੱਕ ਕੇ ਸਿੱਖ ਟੁਰੇ ਫਿਰਦੇ, ਹੁਣ ਕਿਹੜਾ ਲੜਾਈ ਹੁੰਦੀ, ਹੁਣ ਕਿਹੜਾ ਜੰਗ ਹੁੰਦਾ, ਸਤਵੇਂ ਪਾਤਸ਼ਾਹ ਨੇ ਕਿਹੜਾ ਜੰਗ ਲੜਿਆ, 2200 ਘੋੜ ਸਵਾਰ ਰੱਖੇ ਨੇ, ਸਿਪਾਹੀ ਰੱਖੇ ਨੇ, ਜਦੋਂ ਜੰਗ ਹੁੰਦਾ ਕਿ ਉਦੋਂ ਹੀ ਫੌਜ ਦੀ ਲੋੜ ਹੁੰਦੀ, ਫਿਰ ਤਾਂ ਉਦੋਂ ਹੀ ਫੌਜ ਰੱਖ ਲੈਣੀ ਚਾਹੀਦੀ ਹੈ। ਜੰਗ ਨਾ ਵੀ ਹੁਣ ਦੇਸ਼ਾਂ ਨੇ ਆਪਣੇ ਦੇਸ਼ ਦਾ 3-3 ਹਿੱਸਾ ਪੈਸਾ ਜਿਹੜਾ ਉਹ ਫੌਜ ਦੇ ਉੱਤੇ ਲਾਇਆ ਹੁੰਦਾ, ਕਿਉਂ ਲਾਉਂਦੇ ਆ, ਜੇ ਲੋੜ ਹੀ ਨਹੀਂ ਹੁੰਦੀ ਜੰਗ ਹੋਵੇਗਾ ਤੇ ਫਿਰ ਰੱਖ ਲੈਣਗੇ ਫੌਜ, ਪਰ ਪਤਾ ਵੀ ਕਿਸੇ ਵੇਲੇ ਵੀ ਜੰਗ ਹੋ ਸਕਦਾ, ਤਿਆਰੀ ਤਾਂ ਹੋਣੀ ਚਾਹੀਏ, ਸ਼ਸਤਰਧਾਰੀ ਹੋ ਕੇ ਅਭਿਆਸ ਤਾਂ ਸ਼ਸਤਰਾਂ ਦਾ ਕਰਦਾ ਰਹਿਣਾ ਚਾਹੀਦਾ। ਸ੍ਰੀ ਸਾਹਿਬ ਆ ਇਹ ਤਲਵਾਰਾਂ ਸਤਿਗੁਰਾਂ ਸਾਨੂੰ ਗਾਤਰੇ ਪਵਾਈਆਂ, ਇਹਦਾ ਮਤਲਬ ਇਹ ਨਹੀਂ ਵੀ ਹੁਣ ਜੰਗ ਯੁੱਧ ਦਾ ਸਮਾਂ ਨਹੀਂ ਤੇ ਅਸੀਂ ਇਹ ਲਾਹ ਕੇ ਰੱਖ ਦਈਏ, ਕਿਆ ਜਾਣੀਏ ਕਦੋਂ ਮਾਹੌਲ ਬਣ ਜਾਏ, ਕਦੋਂ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਜਾਏ। ਤੋ ਹਰ ਇੱਕ ਸਿੱਖ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਚਾਹੀਏ, ਸ਼ਸਤਰਧਾਰੀ ਹੋਣਾ ਚਾਹੀਏ। ਇਹ ਪ੍ਰਚਾਰ ਪਿੱਛੇ ਜੀ ਕੁਝ 70 ਸਾਲਾਂ ਤੋਂ ਹੀ ਹੋਇਆ, ਵੱਧ 60-70 ਸਾਲ ਤੋਂ ਜ਼ਿਆਦਾ। ਵੈਸੇ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ। ਉਹਨਾਂ ਨੇ ਕਹਿ ਦਿੱਤਾ ਕੋਈ, ਉਹਨਾਂ ਨੇ ਤਾਂ ਪਾਬੰਦੀ ਲਾ ਦਿੱਤੀ, ਇਹ ਬਰਛੇ ਨਹੀਂ ਰੱਖ ਸਕਦੇ, ਤਲਵਾਰਾਂ ਨਹੀਂ ਰੱਖ ਸਕਦੇ। ਇਹ ਪਾਬੰਦੀਆਂ ਉਦੋਂ ਲੱਗੀਆਂ ਸਨ ਤੇ ਹੁਣ ਸਿੱਖ ਰੱਖ ਸਕਦੇ ਆ। ਭਾਰਤ ਦਾ ਸੰਵਿਧਾਨ ਕਹਿੰਦਾ ਕਿ 3.5 ਫੁੱਟ ਦੀ ਸ਼੍ਰੀ ਸਾਹਿਬ ਹਰ ਇੱਕ ਸਿੱਖ ਆਪਣੇ ਗਾਤਰੇ ਰੱਖ ਸਕਦਾ, ਤੇ ਹੁਣ ਅਸੀਂ ਉਹ ਵੀ ਇਸ ਪਾਸੇ ਸਾਡਾ ਧਿਆਨ ਨਹੀਂ। 7ਵੇਂ ਪਾਤਸ਼ਾਹ ਭਾਵੇਂ ਜੰਗ ਨਹੀਂ ਲੜਿਆ, ਪਰ ਜਿਹੜੇ ਘੋੜ ਸਵਾਰ 2200 ਸਿਪਾਹੀ ਰੱਖੇ ਨੇ ਉਹ ਸਾਰੇ ਸ਼ਸਤਰਧਾਰੀ, ਤੇ ਕੱਲੇ ਸ਼ਸਤਰ ਰੱਖੇ ਨਹੀਂ, ਰੋਜ਼ਾਨਾ ਉਹਨਾਂ ਦੀ ਬਕਾਇਦਾ ਟ੍ਰੇਨਿੰਗ ਹੁੰਦੀ, ਉਹ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਘੋੜ ਸਵਾਰੀ, ਨੇਜੇਬਾਜੀ, ਤਲਵਾਰਬਾਜੀ, ਪਟੇਬਾਜੀ, ਤੀਰ ਅੰਦਾਜੀ, ਬੰਦੂਕ ਚਲਾਉਣ ਦੀ ਵਿਦਿਆ, ਇਹਨਾਂ ਸਾਰੇ ਸ਼ਸਤਰਾਂ ਦਾ ਅਭਿਆਸ 7ਵੇਂ ਪਾਤਸ਼ਾਹ ਨਾਲੇ ਆਪ ਕਰਦੇ, ਨਾਲੇ ਉਹਨਾਂ ਸਿੱਖਾਂ ਨੂੰ ਕਰਾਉਂਦੇ।
ਚਹੁ ਕੋਦ ਗੁਰ ਕੇ ਪਰਵਾਰ।
ਜਦੋਂ ਮਹਾਰਾਜ ਜੀ ਦਾ ਦੀਵਾਨ ਸਜਦਾ, ਸਤਿਗੁਰਾਂ ਦੇ ਚਾਰੇ ਪਾਸੇ ਸ਼ਸਤਰਧਾਰੀ ਯੋਧੇ ਐਨ ਤਿਆਰ ਬਰ ਤਿਆਰ ਪੋਜੀਸ਼ਨਾਂ ਲੈ ਕੇ ਉਹ ਖਲੋ ਜਾਂਦੇ ਹਨ।
ਇੱਕ ਸਿੱਖ ਹੱਥ ਜੋਰ ਕਰ ਬੋਲਿਓ।
ਇਹ ਦੀਵਾਨ ਲੱਗਾ ਹੋਇਆ ਸਤਿਗੁਰਾਂ ਦਾ, ਇਹਨੇ ਨੂੰ ਇੱਕ ਸਿੱਖ ਆਇਆ, ਉਹਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ।
ਸ਼੍ਰੀ ਸਤਿਗੁਰ ਤੁਮ ਨਾਥ ਅਨਾਥ।
ਕਹਿਣ ਲੱਗਾ, ਹੇ ਸ਼੍ਰੀ ਸਤਿਗੁਰੂ ਜੀ, ਤੁਸੀਂ ਅਨਾਥਾਂ ਦੇ ਨਾਥ ਹੋ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਤੁਸੀਂ ਸਵਾਮੀ ਹੋ। ਜਿਸ ਕਾ ਨਾਹੀ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਤੁਸੀਂ ਅਨਾਥਾਂ ਦੇ ਨਾਥ ਹੋ।
ਕਿਵ ਸੇਵਾ ਰਾਵਰ ਕੀ ਕਰਹੇ।
ਮਹਾਰਾਜ, ਅਸੀਂ ਕੀ ਸੇਵਾ, ਕਿਵੇਂ ਆਪ ਜੀ ਦੀ ਸੇਵਾ ਕਰੀਏ।
ਜੇ ਨਿਰਧਨ ਸਿੱਖ ਪਾਏ ਨਾਥ।
ਮਹਾਰਾਜ ਜੀ, ਜਿਹੜੇ ਨਿਰਧਨ ਸਿੱਖ ਨੇ, ਗਰੀਬ ਨੇ, ਜਿਨ੍ਹਾਂ ਕੋਲ ਧਨ ਕੋਈ ਨੀ, ਮਾਇਆ ਦੇ ਗੱਫੇ ਕੋਈ ਨੀ ਖੁੱਲੇ, ਉਹ ਮਹਾਰਾਜ ਤੁਹਾਡੀ ਕਿਵੇਂ ਸੇਵਾ ਕਰਨਾ।
ਹੋਏ ਦਰਦੀ ਕਰੇ ਯਤਨ ਪੀ।
ਜੇ ਉਹ ਯਤਨ ਕਰਨ ਤੇ ਉਹਨਾਂ ਦੇ ਘਰ ਦਾ ਜਿਹੜਾ ਦਲਿੱਦਰ ਹੈ, ਗਰੀਬੀ ਹੈ, ਉਹ ਉਹਨਾਂ ਨੂੰ ਯਤਨ ਕਰਨ ਨਹੀਂ ਦਿੰਦਾ।
ਤਉ ਨ ਪ੍ਰਾਪਤ ਕਿਤ ਧਨ ਹਾਥ।
ਇੰਨੇ ਦਰਦੀ ਗਰੀਬ ਨੇ ਵੀ ਕਿਤੇ ਉਹਨਾਂ ਨੂੰ ਧਨ ਨਹੀਂ ਮਿਲਦਾ, ਪ੍ਰਾਪਤ ਨਹੀਂ ਹੁੰਦਾ। ਜੇ ਉਹਨਾਂ ਅੰਦਰ ਸੇਵਾ ਦਾ ਫੁਰਨਾ ਵੀ ਹੋਵੇ ਤੇ ਉਹਨਾਂ ਕੋਲ ਰੁਪਈਏ ਪੈਸੇ ਨਹੀਂ ਹੁੰਦੇ।
ਸੋ ਕਿਆ ਕਰੇ ਪ੍ਰਸੰਨ ਕਰਨ ਕੋ।
ਮਹਾਰਾਜ, ਜਿਹੜੇ ਉਹ ਨਿਰਧਨ ਸਿੱਖ ਨੇ, ਉਹ ਐਸੀ ਕਿਹੜੀ ਸੇਵਾ ਕਰਨ ਤੁਹਾਡੀ ਕਿ ਮਹਾਰਾਜ ਉਹਨਾਂ ਦੇ ਘਰ ਵਿੱਚ ਧਨ ਆ ਜਾਏ, ਸੰਪਦਾ ਆ ਜਾਏ। ਉਹ ਐਸੀ ਕਿਹੜੀ ਸੇਵਾ ਟਹਿਲ ਕਮਾਉਣ ਕਿ ਮਹਾਰਾਜ ਉਹਨਾਂ ਦਾ ਜੀਵਨ ਸਫਲ ਹੋ ਜਾਏ, ਨਿਰਧਨ ਨੂੰ ਧਨ ਮਿਲ ਜਾਏ, ਐਸੀ ਕਿਹੜੀ ਸੇਵਾ ਕਰਨ ਸਿੱਖ। ਹਾਂਜੀ,
ਜਿਸ ਤੇ ਹੋਵੇ ਜਨਮ ਸਕਾਰਥ।
ਇਹਦੇ ਨਾਲ ਤੁਹਾਡੇ ਉਹਨਾਂ ਗਰੀਬ ਸਿੱਖਾਂ ਦਾ ਵੀ ਜਨਮ ਸਕਾਰਥਾ ਹੋ ਜਾਏ। ਮਹਾਰਾਜ ਜੀ ਨੇ ਜਦੋਂ ਇਹ ਸਿੱਖ ਦੀ ਬੇਨਤੀ ਸੁਣੀ ਕਿ ਨਿਰਧਨ ਸਿੱਖ ਸੇਵਾ ਕਰਨ, ਕਿਹੜੀ ਸੇਵਾ ਕਰਨ ਤੇ ਉਹ ਧਨਵਾਨ ਹੋ ਜਾਣ, ਉਹਨਾਂ ਦੇ ਘਰ ਵੀ ਮਹਾਰਾਜ ਜੀ ਮਾਇਆ ਦੇ ਗੱਫੇ ਆ ਜਾਣ ਤੇ ਉਹਦਾ ਜੀਵਨ ਸਕਾਰਥਾ ਹੋ ਜਾਏ, ਤਾਂ ਸੁਣ ਕੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।